ਜਿਹੜਾ ਚੱਲੇਗਾ ਛੇ ਨੰਬਰ ਪੰਜ ਛੇ ਚੱਲੇ
मन से ही संपूर्ण व्यवहार की सिद्धि हो सकती है, फिर चक्षु आदि इंद्रियां व्यर्थ पड़ेंगी, ऐसी शंका के उत्तर में अग्रम श्लोक कहते हैं। तो कहते जेड़ा संसार है ना, ये मानना ही चल सकता, ਕਹਿੰਦਾ ਜੇ ਮੰਨਣਾ ਚੱਲਦਾ ਹੋਵੇ ਸੰਸਾਰ ਤੇ ਬਾਕੀ ਆ ਅੱਖਾਂ ਕੰਨ ਨਾਕਾ ਇਹਨਾਂ ਦੀ ਕੀ ਜ਼ਰੂਰਤ ਫਿਰ, ਇਹ ਤੇ ਵਿਅਰਥ ਹੋ ਜਾਣਗੀਆਂ। ਜੇ ਖਾਲੀ ਸੰਸਾਰ ਮਨ ਜਿਹੜਾ ਹੈ ਸੰਸਾਰ ਜਿਹੜਾ ਹੈ ਉਹ ਮਨ ਨਾਲ ਹੀ ਚੱਲੇ ਤੇ ਬਾਕੀ ਜਿਹੜੇ ਇੰਦਰੀਆਂ ਵਿਅਰਥ ਹੋ
ਜਾਣਗੀਆਂ। ਹਾਂ
ਉਹ ਜਿਹੜੀਆਂ ਇੰਦਰੀਆਂ ਸੁਣਨ ਵਾਲੀਆਂ ਦੇਖਣ ਵਾਲੀਆਂ ਉਹ ਤੇ ਵਿਅਰਥ ਹੋ ਜਾਣਗੀਆਂ। ਹੁਣ ਉਹ ਦੱਸਣ ਲੱਗੇ इदमो जे विशेषाः स्युः गंध रूप रसादयः अकासंकर्षेण तान् भित्याद् घ्राणादि इंद्रिय पंचकम्। इदम रूप से सामान्य ससामान्यता ज्ञान मन पदार्थों के जे विशेषाः जो अलग अलग व्यक्ति गंध रूप रस आदि सिउ गंध रूप रस स्पर्श शब्द विषय है सारे ले ले केड़े केड़े पंजे आ गए शब्द स्पर्श रूप रस गंध ये पंजे ले ले विषय है तान उन विषयों को ग्रहण आदि इंद्रियां पंचकम पंज ये विषय हो गए केड़े शब्द स्पर्श रूप रस गंध ਉਹ ਪੰਜ ਇਹਨਾਂ ਨੂੰ ਗ੍ਰਹਿਣ ਕਰਨ ਵਾਲੀਆਂ ਇੰਦਰੀਆਂ ਕਿਹੜੀਆਂ ਚਕਸ਼ੂ ਸਰੋਤਰ ਰਸਨਾ ਤਵਕ ਗ੍ਰਹਿਣ ਇਹ ਜਿਹੜੀਆਂ ਪੰਜ ਇੰਦਰੀਆਂ ਹੋ ਗਈਆਂ ਇਹਨਾਂ ਨੂੰ ਗ੍ਰਹਿਣ ਕਰਨ ਵਾਲੀਆਂ ਗ੍ਰਹਿਣ ਆਦਿ ਪੰਚਕਮ ਗ੍ਰਹਿਣ ਚਕਸ਼ੂ ਰਸਨਾ ਤਵਕ ਸਰੋਤਰ ਜੇ ਪੰਜ ਇੰਦਰੀਆਂ ਅਸੰਕਰਸ਼ੇਣ ਪ੍ਰਿਥਕ ਪ੍ਰਿਥਕ ਕਰਕੇ ਵਿਦਿਆ ਤਾ ਗ੍ਰਹਿਣ ਕਰਦੀ ਹੈ ਇਸ ਲਈ ਇੰਦਰੀਆਂ ਵਿਅਰਥ ਨਹੀਂ ਹੈ। ਕਹਿੰਦੇ ਇੰਦਰੀਆਂ ਉਹਨੇ ਕਿਹਾ ਸੀ ਨਾ ਮਨ ਨਾਲ ਵਿਹਾਰ ਚੱਲਦਾ ਹੋਵੇ ਇੰਦਰੀਆਂ ਵਿਅਰਥ ਹੋ ਜਾਣਗੀਆਂ। ਕਹਿੰਦਾ ਨਹੀਂ ਇੰਦਰੀਆਂ ਵਿਅਰਥ ਨਹੀਂ ਆ, ਇਹ ਜਿਹੜੀਆਂ ਸ਼ਬਦ ਸਪਰਸ਼ ਰੂਪ ਰਸ ਗੰਧ ਹੈ ਨਾ ਇਹਨਾਂ ਨੂੰ ਮਨ ਨਹੀਂ ਵਿਸ਼ੇ ਕਰ ਸਕਦਾ, ਇਹਨਾਂ ਨੂੰ ਇਹ ਇੰਦਰੀਆਂ ਕਰਨਗੀਆਂ, ਇਸ ਲਈ ਇਹ ਇੰਦਰੀਆਂ ਵਿਅਰਥ ਨਹੀਂ ਹੈ। ਤੇ ਮਨ ਸਹਾਇਕ ਹੈ, ਦੇਖੋ ਇੱਕ ਹੁੰਦਾ ਕਾਰਨ ਇੱਕ ਹੁੰਦਾ ਅਸਧਾਰਨ ਕਾਰਨ, ਇੱਕ ਕਾਰਨ ਹੁੰਦਾ ਇੱਕ ਅਸਧਾਰਨ ਕਾਰਨ। ਕਾਰਨ ਕਿਹੜਾ ਸਮਾਨੇ, ਜੈਸੇ ਮਨ ਸਾਰਿਆਂ ਦੇ ਪ੍ਰਤੀ ਸਮਾਨੇ ਕਾਰਨ, ਮਨ ਜਿਹੜੀ ਇੰਦਰੀ ਦੇ ਨਾਲ ਹੋਊਗਾ ਉਹ ਕੰਮ ਕਰੇਗਾ, ਉਹ ਇੰਦਰੀ ਕੰਮ ਕਰੇਗੀ, ਜਿਹੜੀ ਇੰਦਰੀ ਦੇ ਨਾਲ ਮਨ ਨਹੀਂ ਹੈ ਨਾ ਉਹ ਕੰਮ ਨਹੀਂ ਕਰਦੀ। ਜੈਸੇ ਕੋਈ ਬੰਦਾ ਬਾਹਰ ਬੈਠਾ ਹੈ, ਆਹ ਮੰਨ ਲਓ ਗੇਟ ਤੇ ਬੈਠਾ ਹੈ, ਫਰਜ਼ ਕਰ ਲਓ ਕਰਤਾਰ ਸਿੰਘ ਜੀ ਬੈਠੇ ਹੋਣ ਆਪਣੇ ਗੇਟ ਤੇ, ਤੇ ਇਹਨਾਂ ਪੁੱਛੀਏ ਉਹ ਕਰਤਾਰ ਸਿੰਘ ਜੀ ਤੁਸੀਂ ਐ ਨੂੰ ਭਾਨ ਸਿੰਘ ਜਾਂਦਾ ਦੇਖਿਆ, ਇਹਨਾਂ ਨੇ ਦੇਖਿਆ ਵੀ ਹੋਏ, ਨਜ਼ਰ ਵੀ ਪਈ ਇਹਨਾਂ ਦੀ, ਫਿਰ ਇਹ ਕੀ ਕਹਿਣਗੇ ਗੌਰ ਨੀ ਕੀਤਾ, ਦੇਖਿਆ ਵੀ ਇਹਨਾਂ, ਫਿਰ ਇਹ ਕੀ ਕਹਿਣਗੇ ਗੌਰ ਨੀ ਕੀਤਾ, ਮਤਲਬ ਉਹ ਅੱਖ ਜਿਹੜੀ ਨੇਤਰ ਇੰਦਰੀ ਸੀ ਉਹਦੇ ਨਾਲ ਮਨ ਨੀ ਸੀ, ਮਨ ਦਾ ਸੰਪਰਕ ਨੇਤਰੀ ਇੰਦਰੀ ਨਾਲ ਨਹੀਂ ਸੀ, ਤੇ ਨੇਤਰ ਇਹ ਮਨ ਜਿਹੜੀ ਇੰਦਰੀ ਦੇ ਨਾਲ ਸੰਪਰਕ ਕਰੇਗਾ ਨਾ ਉਹ ਇੰਦਰੀ ਠੀਕ ਕੰਮ ਕਰੇਗੀ, ਬਾਕੀ ਅੱਖ ਖੁੱਲੀ ਆ ਦੇਖਿਆ ਵੀ ਆ ਤਾਂ ਵੀ ਨੀ। ਹਾਂ ਬਾਬ ਰੌਲਾ ਤੇ ਪੈਣ ਡਿਆ, ਮੈਂ ਸੁਣਿਆ ਨੀ ਧਿਆਨ ਨਾ, ਉਹ ਗੱਲਾਂ ਤੇ ਕਰਨ ਡਏ ਸੀ, ਜੇ ਕੋਈ ਉਹ ਕੀ ਗੱਲਾਂ ਕਰਦੇ ਸੀ ਉਹ ਭਰਾਵਾ ਪਤਾ ਨੀ, ਗੱਲਾਂ ਤੇ ਕਰਨ ਡਏ ਸੀ ਮੈਂ ਸੁਣਿਆ ਨੀ ਧਿਆਨ ਨਾ, ਕੰਨ ਲੱਗਾ ਸੀ ਕੰਨ ਖੁੱਲਾ ਸੀ ਪਰ ਮਨ ਨਹੀਂ ਸੀ। ਹਾਂ ਤੇ ਮਨ ਕਿਹੜਾ ਹੋ ਗਿਆ, ਸਾਰੀਆਂ ਇੰਦਰੀਆਂ ਦੇ ਪ੍ਰਤੀ ਸਧਾਰਨ ਕਾਰਨ, ਤੇ ਇੱਕ ਇੱਕ ਇੰਦਰੀ ਆਪਣੇ ਆਪਣੇ ਵਿਸ਼ੇ ਦੇ ਪ੍ਰਤੀ ਕਿਹੜੀ ਹੋ ਗਈ ਅਸਧਾਰਨ ਕਾਰਨ, ਰੂਪ ਦੇ ਪ੍ਰਤੀ ਨੇਤਰ ਇੰਦਰੀ ਅਸਧਾਰਨ ਕਾਰਨ ਹੈ, ਰੂਪ ਦਾ ਗਿਆਨ ਕੰਨ ਨਾਲ ਨਹੀਂ ਹੋ ਸਕਦਾ, ਕੰਨ ਸ਼ਬਦ ਦਾ ਗਿਆਨ ਕਰੇਗਾ, ਇਸ ਵਾਸਤੇ ਇਹ ਇੰਦਰੀਆਂ ਜਿਹੜੀਆਂ ਵਿਅਰਥ ਨਹੀਂ ਹੈ। ਉਪਕਰਨ
ਅਸਧਾਰਨ,
ਹਾਂ ਅਸਧਾਰਨ ਕਾਰਨ ਇੰਦਰੀਆਂ ਦਾ ਕਿਹੜਾ ਕਾਰਨ ਅਸਧਾਰਨ, ਤੇ ਜਿਹੜੀਆਂ ਜਿਹੜਾ ਮਨ ਹੈ ਉਹ ਸਾਰਿਆਂ ਦੇ ਪ੍ਰਤੀ ਸਧਾਰਨ ਕਾਰਨ ਹੈ। ਅਸਧਾਰਨ ਕਾਰਨਮ ਕਰਨਮ ਉਪਕਰਨ ਕੇ ਸਹਿਤ ਜੀਵ ਕੇ ਸਰੂਪ ਕਾ ਨਿਰੂਪਣ ਕਰਨੇ ਕੇ ਅਨੰਤਰ ਅਬ ਪਰਮਾਤਮਾ ਕਾ ਨਿਰੂਪਣ ਕਰਤੇ ਹੈ। ਇਹ ਜੀਵ ਦਾ ਦੱਸ ਦਿੱਤਾ, ਜੀਵ ਦਾ ਸਰੂਪ ਦੱਸ ਦਿੱਤਾ, ਹੁਣ ਕਿਹਦਾ ਕਰਨ ਲੱਗਿਆ? ਪਰਮਾਤਮਾ ਦਾ। ਹੁਣ ਪਰਮਾਤਮਾ ਕਿਹਨੂੰ ਕਹਿੰਦੇ ਆ? ਆਤਮਾ ਪਰਮਾਤਮਾ ਇੱਦਾਂ ਕਹਿੰਦੇ ਆ ਨਾ। ਆਤਮਾ ਦਾ ਦੱਸਤਾ ਜੀਵ ਦਾ ਬਣਿਆ, ਆਤਮਾ ਦਾ ਦੱਸਤਾ ਹੁਣ ਪਰਮਾਤਮਾ ਦਾ ਦੱਸਣ ਲੱਗਿਆ। ਕਰਤਾਰਮ ਚ ਕਿਰਿਆਯਾਮ ਤਦਵਦ ਵਿਆਵ੍ਰਿਤਿ ਵਿਸ਼ਿਆ ਵਿਸ਼ਿਆ ਨਪੀ ਸਫੇ ਸਫੋਰ ਦੇਕ ਯਤਨੇ ਨਾ ਸੋ ਅਸੋ ਸਾਕਸ਼ਾਤ ਅਤਰ ਚਿਦ ਵਪੂਹੁ। ਵਪੂ ਬਣੇ, ਵਪੂ ਬਣੇ ਸਰੀਰ, ਚਿਦ ਰੂਪ ਹੈ। ਵਿਆਪਕ ਮਤਲਬ
ਵਿਆਪਕ
ਕਿਹਦਾ?
ਬਪੂ ਦਾ।
ਬਪੂ ਦਾ ਨਾ, ਬਪੂ ਦਾ ਸਰੀਰ ਹੀ ਆ, ਬਪੂ ਦਾ ਵਿਆਪਕ ਨਹੀਂ ਹੁੰਦਾ। ਹਾਂਜੀ, ਚਿੱਦ ਵਾਵਾ ਹੈ ਨਾ ਉਹਦੇ ਪੈਰ ਚ, ਬਪੂ
ਹਾਂ,
ਬਿੰਦੀਆਂ ਦਾ ਬਪੂ। ਇਹ ਜਿਹੜਾ ਹਾਹਾ ਹੈ ਨਾ, ਇਹਨੂੰ ਕਹਿੰਦੇ ਵਿਸਰਗ। ਇਹ ਜਿੱਥੇ ਆਏਗਾ ਨਾ ਵਿਸਰਗ, ਇਹਦੇ ਨਾਲ ਜਿਹੜਾ ਅਕਸ਼ਰ ਹੋਊਗਾ ਨਾ ਉਹੋ ਜਿਹੀ ਆਵਾਜ਼ ਦੇਗਾ। ਜੈਸੇ ਊ ਹੈ ਤੇ ਬਪੂਹ, ਤੇ ਉਹ ਹੋਗਾ ਤੇ ਵਪੋਹ, ਉਹਦੇ ਉਹਦੇ ਵਰਗੀ ਆਵਾਜ਼ ਦੇਗਾ। ਈ ਹੋਗਾ ਵਪੀ ਹੀ, ਐਸਾ ਸੰਸਕ੍ਰਿਤ ਹੈ। ਕਰਤਾਰਮ ਚਾ ਪੂਰਵਕਤ ਅਹੰਕਾਰ ਰੂਪ ਜੀਵ ਕੋ ਔਰ ਕਿਰਿਆਮ ਇਦਮ ਰੂਪ ਮਨੋਵ੍ਰਿਤੀ ਕੋ ਤਦ ਵਦ ਵਿਆਵ੍ਰਿਤੀ ਵਿਸ਼ਿਆਨ ਅਪੀ ਤਥਾ ਪਰਸਪਰ ਵਿਲਕਸ਼ਣ ਗੰਧ ਆਦਿ ਵਿਸ਼ਿਓ ਕੋ ਵੀ ਏਕ ਯਤਨੇਨ ਏਕ ਹੀ ਸਾਥ ਜਹ ਚਿਦ ਵਪੂਹ ਜੋ ਚੈਤਨ ਸਰੂਪ ਆਤਮਾ ਸਫੋਰੇਤ ਪ੍ਰਕਾਸ਼ ਕਰਤਾ ਹੈ ਅਸੋ ਅਤਰ ਵਹਿ ਚੇਤਨ ਵਿਦਾਂਤ ਸ਼ਾਸਤਰ ਮੇ ਸਾਕਸ਼ੀ ਪਰਮਾਤਮਾ ਸਾਕਸ਼ੀ ਕਿਹਾ ਗਿਆ ਹੈ। ਚਾਹੇ ਪਰਮਾਤਮਾ ਕਹਿ ਲਓ ਉਹਨੂੰ, ਚਾਹੇ ਕੀ ਕਹੋ, ਸਾਕਸ਼ੀ ਕਹੋ। ਤੇ ਸਾਕਸ਼ੀ ਕਹਿੰਦੇ ਕਿਹਨੂੰ ਆ?
ਗਵਾਹ ਜੀ।
ਨਾ ਨਾ, ਗਵਾਹ ਤੇ ਗੱਲ ਠੀਕ ਹੈ, ਪਰ ਗਵਾਹ ਜੇ ਰਾਗ ਦਵੇਸ਼ ਵਾਲਾ ਹੋਵੇ ਤਾਂ। ਹੁਣ ਦੋ ਬੰਦੇ ਵਿਵਾਦ ਕਰ ਰਹੇ ਆ, ਗੱਲਬਾਤ ਲੜਾਈ ਕਰ ਰਹੇ। ਮੰਨ ਲਓ ਇੱਕ ਬੰਦਾ ਖੜਾ ਹੈ, ਉਹ ਰਾਗ ਦਵੇਸ਼ ਤੋਂ ਰਹਿਤ ਹੋਗਾ ਤਾਂ ਗਵਾਹੀ ਮੰਨੀ ਜਾਏਗੀ। ਜੇ ਰਾਗ ਦਵੇਸ਼ ਵਾਲਾ ਹੋਗਾ ਤੇ ਫਿਰ ਉਹ ਪਕਸ਼ਪਾਤੀ ਗਵਾਹੀ ਦੇਗਾ। ਤਾਂ ਉਹਨੂੰ ਕਵਾਂਗੇ ਸਾਕਸ਼ੀ। ਔਰ ਫਿਰ ਸਾਕਸ਼ੀ ਚੇਤਨ ਵੀ ਹੋਣਾ ਚਾਹੀਏ। ਫਿਰ ਉਹ ਕਹੋਗੇ ਵੀ ਰਾਗ ਦਵੇਸ਼ ਰਹਿਤ ਇਹ ਦੀਵਾਰ ਵੀ ਹੈ, ਇਹਦਾ ਕਿਸੇ ਨਾਲ ਰਾਗ ਨੀ, ਕਿਸੇ ਨਾਲ ਦਵੇਸ਼ ਨੀ। ਉਹ ਕਹਿੰਦੇ ਹਾਂ ਇਹ ਚੇਤਨ ਨਹੀਂ ਹੈ, ਇਹ ਜੜ ਹੈ। ਇਸ ਲਈ ਸਾਕਸ਼ੀ ਚੇਤਨ ਵੀ ਚਾਹੀਏ, ਉਹ ਰਾਗ ਦਵੇਸ਼ ਰਹਿਤ ਵੀ ਚਾਹੀਏ। ਤੋ ਇਹ ਜਿਹੜਾ ਆਪਣੇ ਅੰਦਰ ਜਿਹੜੀ ਚੀਜ਼ ਬੈਠੀ ਹੈ, ਜਿਹਨੂੰ ਕਹਿੰਦੇ ਕੀ ਘਟ ਘਟ ਮੈਂ ਹਰ ਜੂ ਬਸੇ, ਉਹ ਜਿਹੜਾ ਪਰਮਾਤਮਾ ਹੈ ਉਹਨੂੰ ਕੀ ਕਵਾਂਗੇ? ਸਾਕਸ਼ੀ। ਕਿਉਂ ਕਵਾਂਗੇ ਸਾਕਸ਼ੀ? ਸਾਕਸ਼ੀ ਇੱਕ ਦੇਖੋ ਵਿਚਾਰ ਸਾਗਰ ਚ ਆਇਆ ਨਾ, ਸਾਕਸ਼ੀ ਬ੍ਰਹਮ ਸਰੂਪ ਇੱਕ ਨਹੀਂ ਭੇਦ ਕੋ ਗੰਧ ਰਾਗ ਦਵੇਸ਼ ਮਤੀ ਕੇ ਧਰਮ ਤਾਵੇਂ ਮਾਨਤ ਅੰਧ। ਬੁੱਧੀ ਦੇ ਧਰਮ ਹੈ, ਸਾਕਸ਼ੀ ਦੇ ਨਹੀਂ ਹੈ। ਇਹ ਰਾਗ ਦਵੇਸ਼ ਕਿਹਦੇ ਧਰਮ ਹੈ? ਬੁੱਧੀ ਦੇ। ਸਾਕਸ਼ੀ ਬ੍ਰਹਮ ਸਰੂਪ ਇੱਕ, ਸਾਕਸ਼ੀ ਕੈਸਾ ਹੈ? ਇਹ ਕੀ ਕਿਹਾ ਸਾਕਸ਼ੀ ਨੂੰ? ਪਰਮਾਤਮਾ। ਸਾਕਸ਼ੀ ਨੂੰ ਕੀ ਕਿਹਾ ਇੱਥੇ? ਪਰਮਾਤਮਾ। ਤੇ ਉਹ ਵਿਚਾਰ ਸਾਗਰ ਚ ਕੀ ਕਿਹਾ ਹੈ? ਸਾਕਸ਼ੀ ਬ੍ਰਹਮ ਸਰੂਪ ਇੱਕ। ਸਾਕਸ਼ੀ ਜਿਹੜਾ ਹੈ ਉਹ ਬ੍ਰਹਮ ਸਰੂਪ ਹੈ ਔਰ ਇੱਕ ਹੈ। ਇੱਕ ਕਿਉਂ ਕਹਾ? ਇਹਦੇ ਵਿੱਚ ਸਾਕਸ਼ੀ, ਇਹਦੇ ਵਿੱਚ ਸਾਕਸ਼ੀ, ਇਹਦੇ ਵਿੱਚ ਸਾਕਸ਼ੀ, ਇਹ ਸਾਕਸ਼ੀ, ਇਹ ਸਾਕਸ਼ੀ, ਅਲੱਗ ਅਲੱਗ ਨਹੀਂ ਹੈ, ਉਹ ਇੱਕ ਹੀ ਹੈ।
ਇਹਦਾ ਸਰੂਪ ਇੱਕੋ ਹੈ।
ਉਹ ਅਲੱਗ ਅਲੱਗ ਸਰੀਰ ਕਰਕੇ ਪ੍ਰਤੀਤ ਹੋ ਰਿਹਾ ਹੈ, ਅਲੱਗ ਅਲੱਗ ਨਹੀਂ ਹੈ। ਸਾਕਸ਼ੀ ਬ੍ਰਹਮ ਸਰੂਪ ਇੱਕ ਨਹੀਂ ਭੇਦ ਕੋ ਗੰਧ, ਇਹਦੇ ਵਿੱਚ ਸਾਕਸ਼ੀ, ਇਹਦੇ ਵਿੱਚ ਸਾਕਸ਼ੀ, ਉਹਦਾ ਭੇਦ ਨਹੀਂ ਹੈ। ਗੰਧ ਮਾਤਰ, ਲੇਸ ਮਾਤਰ ਵੀ ਭੇਦ ਨਹੀਂ ਹੈ। ਕਹਿੰਦੇ ਰਾਗ ਦਵੇਸ਼ ਦਾ ਕੀ ਕਰੋਗੇ ਫਿਰ? ਰਾਗ ਦਵੇਸ਼ ਮਤੀ ਕੇ ਧਰਮ ਆਂਦੇ ਉਹ ਤੇ ਬੁੱਧੀ ਦੇ ਧਰਮ ਹੈ ਤਾਵੇਂ ਮਾਨ ਅੰਤ ਅਗਿਆਨ ਵਸ ਅਗਿਆਨੀ ਜਨ ਸਾਕਸ਼ੀ ਚ ਮੰਨ ਲੈਂਦੇ ਆ ਹੈ ਉਹਦੇ ਧਰਮ ਨੀ ਹੈ ਉਹ ਤੇ ਨਿਰਲੇਪ ਹੈ ਤਾਂ ਹੀ ਸਾਕਸ਼ੀ ਕਹਾਂਗੇ ਰਾਗ ਦਵੇਸ਼ ਤੋਂ ਰਹਿਤ ਹੋਊਗਾ ਉਹ ਚੇਤਨ ਵੀ ਹੋਊਗਾ ਪਰਮਾਤਮਾ ਸਾਕਸ਼ੀ ਕਹਾ ਗਿਆ ਹੈ ਸਾਕਸ਼ੀ ਜੁਗਪਤ ਹੀ ਸਭ ਕੋ ਸਫੁਰਨ ਕਰਤਾ ਹੈ ਜੁਗਪਤ ਮੈਨੇ ਇੱਕ ਸਾਥ ਹਾਂ ਇਹ ਨੀ ਇੱਕ ਨੂੰ ਕਰਦਾ ਦੂਸਰੇ ਨੂੰ ਨਹੀਂ ਕਰਦਾ ਦੂਸਰੇ ਦੀ ਘੜੀ ਨੂੰ ਕਰੂਗਾ ਦੀਪਕ ਹੈ ਨਾ ਦੀਪਕ ਜਲ ਰਿਹਾ ਹੈ ਪੰਜਾਹ ਬੰਦੇ ਬੈਠੇ ਪੰਜਾਹ ਬੰਦਿਆਂ ਨੂੰ ਇੱਕ ਸਾਥ ਹੀ ਕਰ ਰਿਹਾ ਕਿ ਇੱਕ ਨੂੰ ਪਹਿਲਾਂ ਕਰ ਰਿਹਾ ਦੂਸਰੇ ਨੂੰ ਬਾਅਦ ਚ ਕਰ ਰਿਹਾ ਉਹ ਇੱਕ ਸਾਥ ਹੀ ਕਰੇਗਾ ਜੁਗਪਤ ਮੈਨੇ ਇੱਕ ਸਾਥ ਸਾਕਸ਼ੀ ਜੁਗਪਤ ਹੀ ਸਭ ਕੋ ਸਫੁਰ ਸਫੁਰਨ ਕਰਤਾ ਹੈ ਇਸ ਬਾਤ ਕੋ ਅੰਗੁਲੀ ਨਿਰਦੇਸ਼ ਸੇ ਅਰਥਾਤ ਸਾਕਸ਼ਾਤ ਦਿਖਾਤੇ ਹੈ ਅੰਗੁਲੀ ਨਿਰਦੇਸ਼ ਮੈਨੇ ਇਸ਼ਾਰਾ ਕਰਕੇ ਸਾਕਸ਼ੀ ਦਾ ਕੰਮ ਕੀ ਸਤਾ ਸਫੁਰਤੀ ਦੇਣਾ ਬ੍ਰਹਮ ਦਾ ਕੰਮ ਕੀ ਸਤਾ ਸਫੁਰਤੀ ਦੇਣਾ ਬਸ ਇਤਨਾ ਹੀ ਕੰਮ ਹੈ ਔਰ ਕੁਛ ਕੰਮ ਨਹੀਂ ਹੈ ਗਿਆਨ ਗਿਆਨ ਰੂਪ ਤੇ ਹੈ ਹੀ ਉਹ
ਅੱਗੇ ਕੰਮ ਬੁੱਧੀ ਨੇ ਕਰਨੇ
ਬਾਕੀ ਜਿਹੜਾ ਵਿਵਹਾਰ ਦਾ ਹੈ ਇਹ ਬੁੱਧੀ ਦਾ ਅਬ ਸ਼ਲੋਕ ਆ ਨਾ ਦਸਵਾਂ ਈਕਸ਼ਣੇ ਸ਼੍ਰਿਣੋ ਸ਼੍ਰਿਣੋਮੀ ਜਿਗ੍ਰਾਮੀ ਸਵਾਦਯਾਮੀ ਸਪਰਸ਼ਯਾਮੇ ਹਮ ਇਤੀ ਭਾਸਯਤੇ ਸਰਵਮ ਨ੍ਰਿਤਸ਼ਾਲਾਸਥ ਦੀਪਵਤ ਜੈਸੇ ਨ੍ਰਿਤਸ਼ਾਲਾ ਮੇ ਦੀਪ ਹੈਗਾ ਬੈਠ ਖੜਾ ਹੈ ਦੀਪਵਤ ਨ੍ਰਿਤਸਥਾਲਾਸਥ ਦੀਪਵਤ ਜੈਸੇ ਨ੍ਰਿਤਸ਼ਾਲਾ ਦੇ ਵਿੱਚ ਨ੍ਰਿਤਸ਼ਾਲਾ ਵਿੱਚ ਦੂਰ ਦੀ ਗੱਲ ਆ ਤੁਸੀਂ ਇੱਥੇ ਲਓ ਬਲਬ ਜਲ ਰਿਹਾ ਨਾ ਸਾਰੇ ਬੈਠੇ ਹੈ ਕਿਨੂੰ ਪ੍ਰਕਾਸ਼ ਘੱਟ ਦੇ ਰਿਹਾ ਕਿਨੂੰ ਜ਼ਿਆਦਾ ਦੇ ਰਿਹਾ ਜਦੋਂ ਤੁਸੀਂ ਚਲੇ ਜਾਓਗੇ ਉਦੋਂ ਵੀ ਇਹ ਜਲੇਗਾ ਤੇ ਫਿਰ ਕੀ ਕਰੇਗਾ ਫਿਰ ਇਹ ਦੱਸੇਗਾ ਵੀ ਕੋਈ ਨਹੀਂ ਹੁਣ ਇੱਥੇ ਉਹਦੇ ਅਭਾਵ ਨੂੰ ਵੀ ਪ੍ਰਕਾਸ਼ ਰਿਹਾ ਹੈ ਵਾ ਨਹੀਂ ਹੈ ਉਹਨੂੰ ਵੀ ਪ੍ਰਕਾਸ਼ ਰਿਹਾ ਬਸ ਇਹੀ ਹਾਲ ਆਤਮਾ ਦਾ ਹੈ ਜਦੋਂ ਮਨ ਬੁੱਧੀ ਸਾਰੇ ਜਾਗਰਤ ਵਿੱਚ ਹੁੰਦੇ ਆ ਤਾਂ ਵੀ ਕੰਮ ਕਰਦਾ ਸਾਕਸ਼ੀ ਪ੍ਰਕਾਸ਼ ਰਿਹਾ ਉਹਨਾਂ ਨੂੰ ਸੁਸ਼ੁਪਤੀ ਦੇ ਵਿੱਚ ਨਹੀਂ ਹੁੰਦੇ ਉਦੋਂ ਵੀ ਪ੍ਰਕਾਸ਼ ਰਿਹਾ ਅਭਾਵ ਨੂੰ ਵੀ ਪ੍ਰਕਾਸ਼ ਰਿਹਾ ਹੁਣ ਕੋਈ ਨੀ ਹੈ ਜਾ ਕੇ ਕੀ ਕਹਿੰਦਾ ਕੋਈ ਨੀ ਪਤਾ ਮੈਂ ਕਿੱਥੇ ਪਿਆ ਰਿਹਾ ਉਹ ਕਿੰਨੇ ਪ੍ਰਕਾਸ਼ਿਆ ਸਾਕਸ਼ੀ ਨੇ ਅਭਾਵ ਨੂੰ ਵੀ ਪ੍ਰਕਾਸ਼ਿਆ ਅਬ ਹਮ ਇਕਸ਼ਤੇ ਮੈਂ ਰੂਪ ਦੇਖਤਾ ਹੂੰ ਸ਼੍ਰਿਣੋਮੀ ਸ਼ਬਦ ਸੁਣਤਾ ਹੂੰ ਜਿਗ੍ਰਾਮੀ ਗੰਧ ਸੁੰਘਤਾ ਹੂੰ ਸਵਾਦਯਾਮੀ ਰਸ ਕਾ ਸਵਾਦ ਲੇਤਾ ਹੂੰ ਸਪਰਸ਼ਯਾਮੀ ਸਪਰਸ਼ ਕਾ ਅਨੁਭਵ ਕਰਤਾ ਹੂੰ ਇਤੀ ਸਰਵਮ ਇਸ ਪ੍ਰਕਾਰ ਦ੍ਰਿਸ਼ਟਾ ਦਰਸ਼ਨ ਦ੍ਰਿਸ਼ ਦੇਖੋ ਦ੍ਰਿਸ਼ਟਾ ਹੋ ਗਿਆ ਇੱਕ ਦਰਸ਼ਨ ਹੋ ਗਿਆ ਇੱਕ ਦ੍ਰਿਸ਼ ਤ੍ਰਿਪੁਟੀ ਹੋ ਗਈ ਨਾ ਤ੍ਰਿਪੁਟੀ ਨੂੰ ਪ੍ਰਕਾਸ਼ ਦਿਆ ਇਤਿਆਦਿ ਸਰਵ ਤ੍ਰਿਪੁਟੀ ਕੋ ਵਾਸਯਤੇ ਏਕ ਸਾਥ ਹੀ ਸਾਕਸ਼ੀ ਪ੍ਰਕਾਸ਼ਤਾ ਹੈ ਨ੍ਰਿਤਸ਼ਾਲਾਸਥ ਦੀਪਵਤ ਜੈਸੇ ਨਾਟਕ ਕਾ ਸਥਾਨ ਨ੍ਰਿਤਸ਼ਾਲਾ ਮੈਂ ਸਥਿਤ ਦੀਪਕ ਏਕ ਸਾਥ ਸਭ ਕੋ ਨਿਰਵਿਕਾਰ ਰਹਿਤਾ ਹੋਇਆ ਵੀ ਪ੍ਰਕਾਸ਼ਤਾ ਹੈ ਇਹ ਬਲਬ ਦਾ ਹੁਣ ਕਿਹਦੇ ਨਾਲ ਰਾਗ ਹੈ ਕਿਹਦੇ ਨਾਲ ਦਵੇਸ਼ ਹੈ ਕਿਸੇ ਨਾਲ ਨਹੀਂ ਜੇ ਰਾਗ ਦਵੇਸ਼ ਹੋਊਗਾ ਤਾਂ ਹੀ ਇਹਨੂੰ ਮੈਂ ਘੱਟ ਦੇਣੀ ਆ ਪ੍ਰਕਾਸ਼ ਇਹਨੂੰ ਜ਼ਿਆਦਾ ਦੇਣਾ ਤੇ ਫਿਰ ਤਾਂ ਹੋ ਗਿਆ ਰਾਗ ਦਵੇਸ਼ ਜੈਸੇ ਉਹ ਹੈ ਨਾ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਨਿਰਦੋਖ ਮੈਨੇ ਰਾਗ ਦਵੇਸ਼ ਰਹਿਤ ਹੈ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਜੈਸੇ ਸੂਰਜ ਬਗੈਰ ਰਾਗ ਦਵੇਸ਼ ਤੇ ਧੁੱਪ ਦੇ ਰਿਹਾ ਹੈ ਪਾਪੀ ਨੂੰ ਕੰਮ ਦੇ ਰਿਹਾ ਹੈ ਪੁੰਨੀ ਨੂੰ ਜ਼ਿਆਦਾ ਦੇ ਰਿਹਾ ਐਸਾ ਨਹੀਂ ਹੈ ਇਹ ਗਰੀਬ ਹੈ ਇਹਨੂੰ ਘੱਟ ਦੇਣੀ ਹੈ ਇਹ ਅਮੀਰ ਹੈ ਇਹਨੂੰ ਜ਼ਿਆਦਾ ਧੁੱਪ ਦੇਣੀ ਹੈ ਐਸਾ ਨਹੀਂ ਹੈ ਕਿਉਂ ਨਹੀਂ ਐਸਾ ਕਿਉਂਕਿ ਉਹ 'ਚ ਰਾਗ ਦਵੇਸ਼ ਨਹੀਂ ਹੈ ਤੇ ਬ੍ਰਹਮ ਗਿਆਨੀ ਦਾ ਅਰਥ ਕੀ ਹੋਇਆ ਜਿਹਨੇ ਬ੍ਰਹਮ ਨੂੰ ਜਾਣ ਲਿਆ ਬ੍ਰਬਾ ਬ੍ਰਹਮ ਜਾਣ ਦਿੱਤੀ ਬ੍ਰਹਮਾ ਜਿਹਨੇ ਆਪਣੇ ਸਰੂਪ ਨੂੰ ਜਾਣ ਲਿਆ ਜਿਹਨੇ ਪਰਮਾਤਮਾ ਨੂੰ ਜਾਣ ਲਿਆ ਉਹ ਬ੍ਰਹਮ ਗਿਆਨੀ ਹੈ ਤੇ ਉਹ ਕੈਸਾ ਹੈ ਸਾਕਸ਼ੀ ਉਹ ਸਾਕਸ਼ੀ ਹੋ ਗਿਆ ਨਾ ਫਿਰ ਤੇ ਸਾਕਸ਼ੀ ਕੈਸਾ ਹੈ ਸਾਕਸ਼ੀ ਬ੍ਰਹਮ ਸਰੂਪ ਇੱਕ ਨਹੀਂ ਦੇ ਦੇਖੋ ਉਹਦੇ ਤੇ ਕਿਸੇ ਨਾਲ ਰਾਗ ਦਵੇਸ਼ ਹੀ ਨਹੀਂ ਤੇ ਕੈਸੇ ਪ੍ਰਕਾਸ਼ ਰਿਹਾ, ਨਿਰਵਿਕਾਰ ਹੁਆ, ਕੋਈ ਵਿਕਾਰ ਨਹੀਂ ਆਤਾ। ਅਬ ਦ੍ਰਿਸ਼ਟਾਂਤ ਕਾ ਸਪਸ਼ਟੀਕਰਨ ਅਗਲੇ ਸ਼ਲੋਕ ਸੇ ਕਹਤੇ ਹੈ, ਨ੍ਰਿਤਸ਼ਾਲਾਸਥੋ ਦੀਪ ਪ੍ਰਭੂ ਸਭਯਸ਼ਚ ਨਰਤਿਕਮ ਗੀਯ ਦੀਪਏਤ ਵਿਸ਼ੇਸ਼ਣੇਨ ਤਦ ਭਾਵੇ ਅਪਿ ਦੀਪਯਤੇ। ਨ੍ਰਿਤਸ਼ਾਲਾਸਥੋ ਦੀਪ, ਜੈਸੇ ਨ੍ਰਿਤਸ਼ਾਲਾ ਦੇ ਵਿੱਚ ਦੀਪ ਜਲ ਰਿਹਾ ਹੈ, ਨ੍ਰਿਤਸ਼ਾਲਾ ਮੈਂ ਸਥਿਤ ਦੀਪਕ ਪ੍ਰਭੂ ਮਾਲਕ ਕੋ ਸਭਯਸ਼ਚ ਔਰ ਸਭਾ ਮੇਂ ਬੈਠੇ ਹੋਏ ਸਭੋ ਕੋ, ਸਭਾ ਚ ਜਿਹੜੇ ਬੈਠੇ ਬੰਦੇ ਸਾਰੇ, ਕੋਈ ਮੰਤਰੀ ਬੈਠਾ, ਕੋਈ ਵਜ਼ੀਰ ਬੈਠਾ ਹੈ, ਕੋਈ ਅਹਿਲਕਾਰ ਬੈਠਾ ਹੈ, ਕੋਈ ਪਹਿਰੇਦਾਰ ਬੈਠਾ ਹੈ, ਉਹ ਸਾਰਿਆਂ ਨੂੰ ਵਜ਼ੀਰ ਨੂੰ ਜ਼ਿਆਦਾ ਦੇ ਰਿਹਾ ਹੈ, ਰਾਜੇ ਨੂੰ ਉਸ ਤੋਂ ਵੀ ਜ਼ਿਆਦਾ ਦੇ ਰਿਹਾ ਹੈ, ਪ੍ਰਕਾਸ਼ ਦੀਪਕ ਉਹ ਜਿਹੜਾ ਦਾਸ ਹੈ ਉਹਨੂੰ ਘੱਟ ਦੇ ਰਿਹਾ ਹੈ, ਐਸਾ ਨਹੀਂ ਹੈ, ਸਾਰਿਆਂ ਨੂੰ ਬਰਾਬਰ ਦੇ ਰਿਹਾ। ਹੁਣ ਪ੍ਰਕਾਸ਼ ਜਿਹੜਾ ਹੈ, ਇਹ ਜਿਹਨੇ ਲਾਲ ਕੱਪੜੇ ਪਾਏ ਉਹਨੂੰ ਜ਼ਿਆਦਾ ਦੇ ਰਿਹਾ ਹੈ, ਜਿਹਨੇ ਅੰਮ੍ਰਿਤ ਛਕਿਆ ਉਹਨੂੰ ਜ਼ਿਆਦਾ ਦੇ ਰਿਹਾ, ਜਿਹਨੇ ਨਹੀਂ ਛਕਿਆ ਉਹਨੂੰ ਘੱਟ ਦੇ ਰਿਹਾ, ਐਸਾ ਹੈ ਕੁਛ? ਇਹ ਕੋਈ ਹੈ ਨਹੀਂ, ਐਸਾ ਹੀ ਉਹ ਜਿਹੜਾ ਅੰਦਰ ਬੈਠਾ ਹੈ ਨਾ, ਜਿਹਨੂੰ ਕਹਿੰਦੇ ਆ ਘੱਟ ਘੱਟ ਮੈਂ ਹਰ ਜੂ ਬਸੇ, ਉਹ ਵੀ ਐਸਾ ਹੀ ਜੇ। ਤੇ ਰਾਗ ਦਵੇਸ਼ ਕੌਣ ਕਰ ਰਿਹਾ? ਇਹ ਮਨ ਦੇ ਕੰਮ ਜੇ, ਅੰਤਾ ਕਰਨ ਦੇ, ਇਹ ਪੁਆੜੇ, ਪੁਆੜੇ ਦੀ ਜੜ ਕੌਣ ਹੈ? ਮਨ ਹੈ ਨਾ, ਸਾਰੇ ਉਪਦਰਵ ਦੀ ਜੜ ਮਨ ਹੈ। ਔਰ ਸਭਾ ਮੈਂ ਬੈਠੇ ਹੋਏ ਸਭਿਅ ਕੋ ਨਰਤਿਕਮ ਔਰ ਨ੍ਰਿਤ ਕਰਨੇ ਵਾਲੀ ਕੋ ਅਵਸ਼ੇਸ਼ਣ ਤਾਰਤਮ ਕੇ ਬਿਨਾ ਅਰਥਾਤ ਵਿਕਾਰ ਰਹਿਤ ਹੋ ਕਰ ਸਮਾਨ ਭਾਵ ਕੋ ਸਮਾਨੇ ਭਾਵ ਸੇ ਸਭ ਕੋ ਦੀਪੀਏ। ਦੇਖੋ ਤਾਰਤਮ ਮੈਨੇ ਕੰਮ ਜ਼ਿਆਦਾ, ਵੀ ਕਿਸੇ ਕੋ ਘੱਟ ਦੇ ਰਿਹਾ ਪ੍ਰਕਾਸ਼, ਕਿਸੇ ਕੋ ਜ਼ਿਆਦਾ ਦੇ ਰਿਹਾ, ਐਸਾ ਨਹੀਂ ਹੈ। ਤਾਰਤਮ ਕੇ ਬਿਨਾ ਅਰਥਾਤ ਅਰਥਾਤ ਵਿਹਾਰ, ਵਿਹਾਰ ਹੈ ਨਾ, ਵਿਹਾਰ ਨੇ ਵਿਕਾਰ ਹੋਣਾ ਚਾਹੀਏ, ਵਿਕਾਰ ਰਹਿਤ ਹੋ ਕਰ ਸਮਾਨ ਭਾਵ ਸੇ
ਵਿਕਾਰ
ਹੈ, ਵਿਕਾਰ ਹੈ ਨਾ, ਵਿਕਾਰ ਠੀਕ ਹੈ, ਸਭ ਸਮਾਨ ਭਾਵ ਸੇ ਸਭ ਕੋ ਦੀਪੀ ਤੇ ਪ੍ਰਕਾਸ਼ਿਤ ਹੈ। ਤਦ ਅਭਾਵੇ ਅਪੀ ਔਰ ਉਸ ਸਭ ਕੇ ਨਾ ਰਹਿਣੇ ਪਰ, ਉਹਨੂੰ ਸਭ ਕੇ ਬਣੇ, ਉਹ ਜਿਹੜੇ ਸਭ ਸਭਾ ਚ ਬੈਠੇ ਸੀ ਉਹ ਨਾ ਰਹੇ, ਸਾਰੇ ਚਲੇ ਗਏ, ਦੀਪੀ ਤੇ ਸਵਯਮ ਪ੍ਰਕਾਸ਼ਮਾਨ ਰਹਿਤਾ ਹੈ, ਉਹਦੇ ਅਭਾਵ ਨੂੰ ਵੀ ਪ੍ਰਕਾਸ਼ ਰਿਹਾ ਵੀ ਹੁਣ ਇੱਥੇ ਕੋਈ ਨੀ ਜੀ, ਸੁਸ਼ੁਪਤੀ ਦੇ ਵਿੱਚ। ਦ੍ਰਿਸ਼ਟਾਂਤਕ ਔਰ ਦ੍ਰਿਸ਼ਟਾਂਤੁਕਤ ਅਰਥ ਯੋਜਨਾ ਕਰਕੇ ਦਿਖਾਤੇ ਹੈ। ਅਬ ਇਹ ਜੋ ਦੇ ਦਿੱਤਾ ਦ੍ਰਿਸ਼ਟਾਂਤ ਨ੍ਰਿਤਸ਼ਾਲਾ ਦਾ, ਦੀਪਕ ਦਾ, ਇਹ ਹੁਣ ਸਾਰਾ ਹੀ ਆਪਣੇ ਸਰੀਰ ਤੇ ਘਟਾਉਣਾ। ਦੀਪਾ, ਦੀਵਾ ਕਿਹਨੂੰ ਕਿਹਾ ਹੈ, ਪ੍ਰਭੂ ਰਾਜਾ ਕਿਹਨੂੰ ਕਿਹਾ, ਮਾਲਕ ਕਿਹਨੂੰ ਕਿਹਾ ਹੈ, ਨੱਚਣ ਵਾਲੀ ਹੈ ਨਾ ਨਰਤਕੀ ਕਿਹਨੂੰ ਕਿਹਾ ਹੈ, ਨਰਤਕੀ ਕਿਹਾ ਬੁੱਧੀ ਨੂੰ, ਨੱਚਣ ਵਾਲੀ ਕੌਣ, ਬੁੱਧੀ ਛਣ ਛਣ ਦੇ ਵਿੱਚ ਬਦਲ ਰਹੀ ਹੈ। ਇਹ ਹੁਣ ਆਹ ਮੈਨੂੰ ਕਿਹਦਾ ਗਿਆਨ ਹੋ ਰਿਹਾ, ਉਜਾਗਰ ਸਿੰਘ ਦਾ ਗਿਆਨ ਹੋ ਰਿਹਾ, ਫਿਰ ਬਦਲ ਗਈ ਬੁੱਧੀ, ਇਹ ਪ੍ਰਧਾਨ ਜੀ ਦਾ ਗਿਆਨ ਹੋ ਰਿਹਾ, ਬਦਲ ਗਈ ਕਿ ਨਹੀਂ ਛਣ ਚ। ਤੇ ਉਹ ਜਿਹੜਾ ਨੱਚਣ ਵਾਲਾ ਉਹ ਕੀ ਕਰਦਾ, ਉਹ ਵੀ ਤਾਂ ਆਪਣੇ ਬਦਲਦਾ ਹੀ ਹੈ, ਕਦੀ ਐਨ ਹੋ ਗਿਆ, ਕਦੀ ਐਨ ਹੋ ਗਿਆ, ਕਦੀ ਐਨ ਹੋ ਗਿਆ, ਤਾਂ ਇਹਨੂੰ ਨਰਤਕੀ ਕਿਹਾ। ਬਾਕੀ ਇੰਦਰੀਆਂ ਸਾਰਾ ਸਾਧ ਹੋ ਗਏ, ਮਨ ਜਿਹੜਾ ਉਹ ਪ੍ਰਧਾਨ ਹੋ ਗਿਆ, ਦੇਖ ਲਓ ਇਹ ਸਾਰਾ ਹੁਣ ਇਹ ਘਟਾਉਣਗੇ ਸਰੀਰ ਦੇ ਵਿੱਚ, ਸਭਾ ਵਾਲਾ ਜਿਹੜਾ ਦਿੱਤਾ ਨਾ ਦ੍ਰਿਸ਼ਟਾਂਤ। ਅਹੰਕਾਰਮ ਧੀਯਮ ਸਾਕਸ਼ੀ ਵਿਸ਼ਿਆ ਨਪੀ ਵਾਸੇਤ ਅਹੰਕਾਰਾਦਿਆ ਭਾਵੇਪੀ ਸਵਯਮ ਭਵੇ ਭਾਵ ਭਾਤੇਵ ਪੂਰਵਵਤ। ਪੂਰਵਵਤ ਮੈਨੂੰ ਪਹਿਲੇ ਕੀ ਤਰ੍ਹਾਂ ਉਹਨਾਂ ਦੇ ਅਭਾਵ ਹੋਣੇ ਪਰ ਵੀ, ਜੈਸੇ ਉਹ ਨਹੀਂ ਰਹੇ, ਜੈਸੇ ਪਹਿਲਾਂ ਪ੍ਰਕਾਸ਼ ਰਿਹਾ ਸੀ, ਸਭ ਦੇ ਹੋਣੇ ਪਰ ਵੀ, ਉਹ ਸਭ ਦੇ ਨਾ ਹੋਣੇ ਪਰ ਵੀ, ਫਿਰ ਵੀ ਪੂਰਵਵਤ ਪਹਿਲੇ ਕੀ ਤਰ੍ਹਾਂ ਪ੍ਰਕਾਸ਼ ਰਿਹਾ। ਕੌਣ ਸਾਕਸ਼ੀ? ਸਾਕਸ਼ੀ ਉਸੀ ਪ੍ਰਕਾਰ ਸਾਕਸ਼ੀ ਵੀ ਅਹੰਕਾਰਮ ਪੂਰਵਕਤ ਅਹੰਕਾਰ ਰੂਪ ਜੀਵ ਕੋ ਗੀਯਮ ਬੁੱਧੀ ਕੋ ਵਿਸ਼ਿਆਂ ਅਪੀ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ ਵਿਸ਼ਿਓ ਕੋ ਵੀ ਵਾਸੇਤ ਏਕ ਹੀ ਸਾਥ निर्विकार रूप रह कर भी प्रकाशता है और अहंकार आदि अभावे अपि। सुषुप्ति में अहंकार आदि के अभाव होने पर भी स्वयं उसके साक्षी रूप से स्वयं पूर्वत पहले की न्यायी भांति एव प्रकाशमान ही रहता है। सारे चले गए उठ के, सभासद सब इंद्रियां लय हो गया, मन लय हो गया सुषुप्ति दे विच, वो फिर भी प्रकाश है। तो की होया एदा अर्थ की होया? परले विच भी मेरा नाश नहीं है, ये समझ लेना। सुषुप्ति नू की कहिंदे आ भागवत विच 12वें स्कंद विच, सुषुप्ति नू की कहिंदे? नित परले। उस परले चार प्रकार की दसी आ, ते सुषुप्ति नू केड़ी परले क्या? नित परले जिहड़ी रोज हुंदी आ, जिहड़ी रोज हुंदी परले, उह ते आपां गिणदे ही नहीं। ते परले च की होऊगा? इही होना, जदों परले होएगी उदों भी इही होना कि सब कुछ लै हो जाना। तो सुषुप्ति च नहीं सब कुछ लै हुंदा
हर रोज हुंदा जी,
ते उहनू इस वास्ते नित परले कहिंदे, हर रोज हुंदा। ते परले दे विच फिर बचिया केड़ा? मैं ते बचिया ही
हां,
ते मैं बचिया ते फिर इहदा अर्थ की होया? मेरा सुषुप्ति दे विच भी लै नहीं है, प्रकाश रूप बुद्धि ही अहंकार आदि सर्व वस्तुओं का भासक बन सकती है, इसलिए बुद्धि से अतिरिक्त साक्षी की कल्पना निरर्थक है, ऐसी शंका का उत्तर अगले श्लोक में कहते हैं। वो कह रहे हैं प्रकाश रूप जड़ी बुद्धि है, वही सारे वस्तुओं का निर्वाह कर सकती, संसार चला सकती है। बुद्धि हाँ, तो तुम साक्षी कहू मानते जी? साक्षी की जी कल्पना है वो व्यर्थ है, तो साडा जेड़ा संसार है ना बुद्धि तक ही निकल जाता, साडा जेड़ा पूरा जीवन किथे निकल गया, बुद्धि नूं भी पूरा आपां उपयोग नहीं कर पाए, आगे तो बढ़े ही नहीं, आगे किथे बढ़े हैं? परमात्मा वल ते एक कदम भी नहीं चले, किथे रह गए? पिछे पिछे बुद्धि तक सीमित रह गए, बुद्धि नूं अपना समझ के बैठ गए, वो आगे बढ़े ही नहीं। चरण शरण गुरु एक पैंटा जाए चल, सतगुरु कोट पैंटा आगे हुए लेत है, अज तक आप चले ही नहीं, चले ही नहीं, तो वो कि आजूगा लैन, चले क्यों नहीं? बुद्धि तो आगे तो बढ़े ही नहीं, तो बुद्धि तक आंदे है ना, जिथे तक बुद्धि की सत्ता समाप्त होंगी है उतो परमात्मा की सत्ता शुरू होंगी है। हुण लाओ साहब ਇਦਾਂ ਕਹਿੰਦੇ ਆ ਕਿ ਜਿੱਥੇ ਤੱਕ ਬੁੱਧੀ ਦੀ ਸੱਤਾ ਸਮਾਪਤ ਹੁੰਦੀ ਹੈ, ਬੁੱਧੀ ਦੀ ਸ਼ਕਤੀ ਸਮਾਪਤ ਹੁੰਦੀ ਹੈ, ਉਸ ਤੋਂ ਅੱਗੇ ਪਰਮਾਤਮਾ ਦੀ ਸੱਤਾ ਸ਼ੁਰੂ ਹੁੰਦੀ ਹੈ। ਤੇ ਫਿਰ ਕੀਤਾ ਕੀ? ਸਾਰੀ ਉਮਰ ਬੁੱਧੀ ਚ ਨਿਕਾਲ ਦਿੱਤੀ, ਪਰਮਾਤਮਾ ਵੱਲ ਤੇ ਸੋਚਿਆ ਹੀ ਨਹੀਂ, ਇੱਕ ਕਦਮ ਵੀ ਨਹੀਂ ਗਏ, ਤੇ ਉਹ ਲੈਣ ਕਿੱਦਾਂ ਆਜੂਗਾ ਕੋਟ ਪੈਂਡਾ ਚੱਲ ਕੇ?
ਬੁੱਧੀ ਨੂੰ ਸਭ ਤੋਂ ਮੰਨ ਲਿਆ ਜੀ,
ਬੁੱਧੀ ਤਾਂ ਕੀ ਸਹਿ ਗਿਆ ਨਾ ਸੀਮਿਤ, ਤੇ ਆਗੇ ਤਾਂ ਬੜੇ ਹੀ ਨਹੀਂ, ਪਰਮਾਤਮਾ ਦਾ ਕੀ ਕਰੂ ਦੋਸ਼ ਹੈ ਬਈ, ਹੈ ਨਾ? ਅਬ ਉਹੀ ਕਹਿ ਰਿਹਾ, ਬੁੱਧੀ ਸੇ ਅਤਿਰਿਕਤ ਸਾਕਸ਼ੀ ਕੀ ਕਲਪਨਾ ਨਿਰਥਕ ਹੈ, ਕਹਿੰਦਾ ਬੁੱਧੀ ਤੱਕ ਹੀ ਆਪਾਂ ਰਹੇ ਹਾਂ, ਸਾਕਸ਼ੀ ਤੱਕ ਤਾਂ ਗਏ ਹੀ ਨਹੀਂ, ਉਹਦੀ ਕਾਹਨੂੰ ਕਲਪਨਾ ਕਰੀ ਜਾਂਦੇ ਜੀ? ਇਹ ਬੁੱਧੀ ਤੱਕ ਰਹਿਣ ਵਾਲਾ ਬੰਦਾ ਜਿਹੜਾ ਸ਼ੰਕਾ ਕਰ ਰਿਹਾ, ਨਿਰੰਤਰਮ ਬਸ ਮਾਨੇ ਕੁਟਸਥੇ ज्ञापति रूपतः तद भाषा भाष्य माने यम बुद्धि नित्यत्य अनेकदा कुतस्थे निर्विकार साक्षी ज्ञापति रूपतः स्वयं प्रकाश चेतन रूप से निरंतरम भाष्य माने सदा प्रकाशमान रहने पर यम बुद्धि, जय बुद्धि ਤਦ ਬਾਸਾ ਉਸ ਸਾਕਸ਼ੀ ਸਰੂਪ ਚੇਤਨ ਸੇ ਬਾਸੇਮਾਨਾ ਪ੍ਰਕਾਸ਼ਿਤ ਹੋਤੀ ਹੋਈ ਅਨੇਕ ਦਾ ਅਨੇਕ ਪ੍ਰਕਾਸ਼ ਨਿਤਤੀ ਨਿਤ ਕਰਤੀ ਹੈ ਅਰਥਾਤ ਜਹ ਘਟ ਹੈ ਇਤਿਆਦਿ ਅਨੇਕ ਗਿਆਨਾਕਾਰ ਸੇ ਵਿਕ੍ਰਿਤੀ ਹੋਤੀ ਹੈ ਅਨੇਕ ਪ੍ਰਕਾਰ ਦੇ ਆਕਾਰ ਗ੍ਰਹਿਣ ਕਰੇਗੀ ਹੈ ਵਿਕਾਰ ਅਨੇਕ ਪ੍ਰਕਾਰ ਦੇ ਵਿਕਾਰਾਂ ਨੂੰ ਗ੍ਰਹਿਣ ਕਰੇਗੀ ਉਹਦੇ ਉਹਦੇ ਗਿਆਨ ਕਰਾਈ ਜਾਏਗੀ ਆਪਾਂ ਥੋੜ੍ਹਾ ਕੁ ਰਹਿ ਜਾਂਦੇ ਮੇਰੀ ਬੁੱਧੀ ਬਹੁਤ ਤੇਜ਼ ਹੈ ਮੇਰੀ ਬੁੱਧੀ ਬਹੁਤ ਤੇਜ਼ ਆ ਮੈਂ ਜਿਹੜੀ ਇੱਕ ਵਾਰੀ ਗੱਲ ਸੁਣ ਲੈਂਦਾ ਜਾਂ ਸਮਝ ਲੈਂਦਾ ਮੈਂ ਭੁੱਲਦਾ ਨਹੀਂ ਏਦਾਂ ਕਈ ਕਹਿੰਦੇ ਆ ਤੇ ਅਰਥ ਕੀ ਹੋਇਆ ਉਹ ਬੁੱਧੀ ਤੱਕਰੀ ਆ ਬੁੱਧੀਮਾਨ ਹੈ ਹਾਂ ਤੇ ਗੀਤਾ ਵਿੱਚ ਭਗਵਾਨ ਕੀ ਕਹਿ ਰਹੇ ਆ ਦਦਾਮੀ ਬੁੱਧੀ ਜੋਗਮ ਤਮ ਮੈਂ ਉਹਨੂੰ ਬੁੱਧੀ ਦਿੰਦਾ ਇਹਦਾ ਅਰਥ ਕੀ ਹੋਇਆ ਇਹ ਬੁੱਧੀ ਨੀ ਜੇ ਇਹ ਬੁੱਧੀ ਉਹਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੀ ਨੀ ਜੇ ਇਹ ਸੰਸਾਰ ਦਾ ਵਿਵਹਾਰ ਕਰਾਉਣ ਵਾਸਤੇ ਬੁੱਧੀ ਮਿਲੀ ਜੇ ਇਹ ਤੇ ਪਸ਼ੂ ਨੂੰ ਵੀ ਮਿਲੀ ਆ ਉਹਨੂੰ ਨੀ ਪਤਾ ਕੋਈ ਡੰਡਾ ਚੁੱਕੋ ਤੇ ਦੌੜ ਜੂਗਾ ਹਰਿਆ ਹਰਿਆ ਘਾਸ ਦਿਖਾਓ ਤੇ ਭਾਗ ਕੇ ਆਊਗਾ ਕੁੱਤਾ ਹੈ ਉਹਨੂੰ ਪੁਚਕਾਰੋਗੇ ਤੇ ਪਾਸ ਮੇ ਆਏਗਾ ਜੋ ਡੰਡਾ ਅਠਾਓਗੇ ਉਹਨੂੰ ਪਤਾ ਲੱਗੇਗਾ ਹੁਣ ਇਹ ਮੈਨੂੰ ਮਾਰੂਗਾ ਤੇ ਦੌੜ ਜਾਏਗਾ ਇਹ ਮੈਨੂੰ ਸੁੱਖ ਮਿਲੇਗਾ ਹੁਣ ਕਿ ਦੁੱਖ ਮਿਲੇਗਾ ਦੌੜ ਜਾਏਗਾ ਤੇ ਕਿਹੜੀ ਬੁੱਧੀ ਫਿਰ ਚਾਹੀਦੀ ਸਾਨੂੰ ਦਦਾਮੀ ਬੁੱਧੀ ਜੋਗਮ ਤਮ ਜੇ ਨਾ ਮਾਮੂ ਪੈਂਤੀ ਫਿਰ ਉਹਨਾਂ ਮੈਂ ਬੁੱਧੀ ਜੋਗ ਦਿੰਦਾ ਇਹਦਾ ਅਰਥ ਕੀ ਆ ਸਾਡੇ ਕੋਲ ਜਿਹੜੀ ਬੁੱਧੀ ਹੈ ਉਹ ਸੰਸਾਰਿਕ ਬੁੱਧੀ ਹੈ ਸੰਸਾਰ ਦਾ ਵਿਵਹਾਰ ਚਲਾਉਣ ਵਾਲੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੀ ਬੁੱਧੀ ਨਹੀਂ ਹੈ ਤੇ ਕਿੱਦਾਂ ਹੋ ਜਾਏਗਾ ਪ੍ਰਾਪਤ ਇਹਨੂੰ ਸੂਕਸ਼ਮ ਕਰੋ ਇਹੀ ਬੁੱਧੀ ਹੁਣ ਆਪਾਂ ਘਾ ਘਾਸ ਖੋਦ ਰਹੇ ਹਾਂ ਹੈਨਾ ਘਾਸ ਖੋਦ ਰਹੇ ਹਾਂ ਤਾਂ ਨਹੀਂ ਖੋ ਉੱਧਰ ਰੰਬਾ ਤਿੱਖਾ ਨਹੀਂ ਹੈ ਤੇ ਕੀ ਕਰਾਂਗੇ ਉਹਨੂੰ ਪਹਿਲਾਂ ਚੰਡਾਂਗੇ ਚੰਡ ਕੇ ਕਰਾਂਗੇ ਤਿੱਖਾ ਤੇ ਚੰਡਣ ਦੇ ਨਾਲ ਜਿੱਦਣ ਤੁਸੀਂ ਚੰਡਿਆ ਹੋਊਗਾ ਉਦੋਂ ਉਤਨਾ ਕੰਮ ਨਹੀਂ ਕਰੂਗਾ ਦੂਸਰੇ ਦਿਨ ਜ਼ਿਆਦਾ ਕਰੇਗਾ ਹਾਂ ਦੇਖ ਲੈਣਾ ਟੋਕੀਆਂ ਚ ਸੁਰੀਆਂ ਚੰਡਾ ਕੇ ਲਿਆਂਦੀਆਂ ਜਿਹਦੇ ਨਾਲ ਟੋਕਾ ਕਰਦੇ ਹਾਂ ਉਹ ਚੰਡਾ ਕੇ ਲਿਆਂਦੀਆਂ ਉਤਨੂੰ ਉਹਨਾਂ ਨਹੀਂ ਕੰਮ ਕਰਨਗੀਆਂ ਜਿੰਨਾ ਜਿਤਨੇ ਦਿਨ ਦੂਸਰੇ ਦਿਨ ਵਧੀਆ ਚੱਲਣਗੀਆਂ ਕਿਉਂ ਔਰ ਸੂਕਸ਼ਮ ਹੋ ਗਿਆ ਉਹਨਾਂ ਜਿਹੜੇ ਉਹ ਥੋੜੇ ਦੀਆਂ ਸੱਟਾਂ ਵੱਜੀਆਂ ਸੀ ਉਹ ਟੇਢੀਆਂ ਮੇਢੀਆਂ ਸੀ ਉਹ ਮਾੜਾ ਮਾੜਾ ਘੱਟ ਗਈਆਂ ਫਿਰ ਦੇਖੀ ਕਿੰਨਾ ਵਧੀਆ ਚੱਲ ਜਾਏ ਤੇ ਸਾਡੀ ਬੁੱਧੀ ਦੇ ਵਿੱਚ ਜਿਹੜੀਆਂ ਸੱਟਾਂ ਵਾ ਕਿਹੜੀਆਂ ਵਿਵਹਾਰਕ ਸੱਟਾਂ ਵੱਜੀਆਂ ਜੋ ਚਿੰਤਨ ਕਰਾਂਗੇ ਉਹ ਸਭ ਰਗੜਦੀਆਂ ਜਾਣਗੀਆਂ ਤੇ ਬੁੱਧੀ ਤੀਕਸ਼ਣ ਹੋ ਜਾਏਗੀ ਤੀਕਸ਼ਣ ਹੋ ਜਾਏਗੀ ਤੇ ਫਿਰ ਆਪਾਂ ਸੂਕਸ਼ਮ ਹੋ ਜਾਏਗੀ ਤੇ ਕੀ ਕਰਾਂਗੇ ਸੂਕਸ਼ਮ ਵਸਤੂ ਨੂੰ ਪਕੜ ਪਾਵਾਂਗੇ ਇਹ ਬੁੱਧੀ ਜਿਹੜੀ ਆ ਇਹ ਬੁੱਧੀ ਕੱਢ ਕੇ ਦੂਸਰੀ ਵਿੱਚ ਪਾ ਦੇਣੀ ਇਹ ਗੱਲ ਭੁੱਲ ਜਾਓ ਇਹਨੂੰ ਸੂਕਸ਼ ਇਹੀ ਸੂਕਸ਼ਮ ਹੋ ਜਾਏਗੀ ਹਾਂ ਕਿੱਦਾਂ ਸੂਕਸ਼ਮ ਆਪਾਂ ਸੂਕਸ਼ਮ ਵਸਤੂ ਨੂੰ ਸੋਚਦੇ ਸੋਚਦੇ ਸੂਕਸ਼ਮ ਕਰ ਲਓ ਮੋਟੇ ਧਿਆਨ ਗੱਲਾਂ ਵਿੱਚ ਧਿਆਨ ਦਓਗੇ ਤੇ ਬੁੱਧੀ ਮੋਟੀ ਤੇ ਪਹਿਲਾਂ ਹੀ ਹੈ ਜਿੰਨੀ ਇਹਨੂੰ ਸੂਕਸ਼ਮ ਅਵਸਥਾ ਵਿੱਚ ਲੈ ਜਾਓਗੇ ਓਨੀ ਸੂਕਸ਼ਮ ਹੁੰਦੀ ਜਾਏਗੀ ਜਿੰਨਾ ਸਥੂਲ ਵਿਵਹਾਰ ਕਰੋਗੇ ਓਨੀ ਸਥੂਲ ਹੁੰਦੀ ਜਾਊਗੀ ਸੂਕਸ਼ਮ ਕਰਨਾ ਹੋਰ ਕੀ ਤੇ ਜਦੋਂ ਸੂਕਸ਼ਮ ਹੋ ਜਾਏਗੀ ਤੇ ਸੂਕਸ਼ਮ ਦੇਖੋ ਕੋਈ ਇੱਥੇ ਹੁਣ ਇੱਕ ਦ੍ਰਿਸ਼ਟਾਂਤ ਤੁਹਾਨੂੰ ਦਿੰਦੇ ਹਾਂ ਇੱਥੇ ਐਡੀ ਮੋਟੀ ਲੱਕੜੀ ਪਈ ਆ ਉਹਨੂੰ ਕਿੱਦਾਂ ਚੁੱਕਾਂਗੇ ਆਪਾਂ ਦੋਵਾਂ ਹੱਥਾਂ ਨਾਲ ਠੀਕ ਆ ਐਡੀ ਕੁ ਪਈ ਆ ਇੱਕ ਹੱਥ ਨਾਲ ਠੀਕ ਆ ਉਹ ਇੰਨਾ ਕੁ ਡੱਕਾ ਪਿਆ ਉਹਨੂੰ ਦੋ ਉਂਗਲਾਂ ਨਾਲ ਚੁੱਕਾਂ ਤੇ ਸੂਈ ਪਈ ਆ ਤੇ ਉਹਦੇ ਨਾਲ ਨਵਾਂ ਦੇ ਨਾਲ ਚੱਕ ਲਾਂਗੇ ਔਰ ਸੂਕਸ਼ਮ ਚੱਲ ਜਾਂਗੇ ਇਹੀ ਹਾਲ ਬੁੱਧੀ ਦਾ ਬੁੱਧੀ ਜਿਹੜੀ ਹੈ ਮੋਟੇ ਪਦਾਰਥਾਂ ਨੂੰ ਦੇਖ ਕੇ ਮੋਟੀ ਹੋ ਜਾਏਗੀ ਛੋਟੇ ਪਦਾਰਥਾਂ ਨੂੰ ਦੇਖ ਕੇ ਛੋਟੀ ਹੁੰਦੀ ਜਾਊਗੀ ਕੈਸੇ ਡੇਲੀ ਦੀਪਕ ਜੈਸੇ ਦੀਪਕ ਹੈ ਬੜੇ ਕਮਰੇ 'ਚ ਰੱਖਿਆ ਉਹਦਾ ਪ੍ਰਕਾਸ਼ ਬੜਾ ਹੋ ਜਾਏਗਾ ਛੋਟੇ 'ਚ ਰੱਖਿਆ ਤਾਂ ਛੋਟਾ ਹੁੰਦਾ ਜਾਏਗਾ ਉਹ ਕੁੱਜੇ ਦੇ ਥੱਲੇ ਰੱਖ ਦੋ ਤੇ ਉਹਨਾਂ ਕੀ ਹੋ ਜਾਏਗਾ? ਉਹਨੂੰ ਭੰਨ ਕੇ ਬਾਹਰ ਨਹੀਂ ਨਿਕਲੇਗਾ, ਉਹ ਉਹਨਾਂ ਕੀ ਹੋ ਜਾਏਗਾ? ਉਸ ਤੋਂ ਵੀ ਨਿੱਕੇ ਰੱਖ ਦੋਗੇ ਤੇ ਉਹਨਾਂ ਕੀ ਹੋ ਜਾਏਗਾ? ਇਹੀ ਹਾਲ ਬੁੱਧੀ ਦਾ ਜੀ। ਇਹਨੂੰ ਹੁਣ ਕੋਈ ਕੱਟ ਕੇ ਛੋਟਾ ਨਹੀਂ ਕਰਨਾ, ਛਾਂਗਣਾ ਨਹੀਂ ਪੈਣਾ ਇਹਨੂੰ। ਇਹਨੂੰ ਸੂਕਸ਼ਮ ਕਰਨ ਵਾਸਤੇ ਸੂਕਸ਼ਮ ਵਸਤੂ ਦਾ ਚਿੰਤਨ ਕਰੋਗੇ ਤੇ ਸੂਕਸ਼ਮ ਹੁੰਦੀ ਜਾਏਗੀ, ਬਸ ਇਤਨਾ ਹੀ। ਸਥੂਲ ਦਾ ਚਿੰਤਨ ਕਰੋਗੇ ਤੇ ਸਥੂਲ ਹੁੰਦੀ ਜਾਏਗੀ। ਭਾਵ ਜੇ ਹੈ ਕਿ ਬੁੱਧੀ ਵਿਕਾਰੀ ਹੋਣੇ ਸੇ ਜੜ ਹੈ, ਇਸ ਲਈ ਸਰੂਪ ਸੇ ਸਫੁਰਨ ਰਹਿਤ ਹੋਣੇ ਕੇ ਕਾਰਨ ਪ੍ਰਕਾਸ਼ਕ ਨਹੀਂ ਬਣ ਸਕਤੀ। ਅਤੇਵ ਬੁੱਧੀ ਸੇ ਅਤਿਰਿਕਤ ਸਭ ਕਾ ਅਵਭਾਸਕ ਸਾਕਸ਼ੀ ਚੇਤਨ ਅੰਗੀਕਾਰ ਕਰਨਾ ਚਾਹੀਏ। ਆਉਂਦਾ ਉਹਨੇ ਕਿਹਾ ਸੀ ਨਾ ਬੁੱਧੀ ਮੰਨ ਲਓ, ਸਾਕਸ਼ੀ ਦੀ ਕਿਉਂ ਕਲਪਨਾ ਕਰ ਰਹੇ ਜੀ? ਉਹ ਕਹਿੰਦੇ ਬੁੱਧੀ ਜੜ ਹੈ, ਵਿਕਾਰੀ ਹੈ ਔਰ ਜੜ ਹੈ, ਠੀਕ ਹੈ ਨਾ। ਬਿੰਦ ਬਿੰਦ ਚ ਬਦਲ ਰਹੀ ਹੈ, ਛਣ ਛਣ ਚ ਬਦਲ ਰਹੀ ਹੈ, ਉਹ ਕੈਸੀ ਹੈ? ਵਿਕਾਰੀ ਹੈ ਔਰ ਜੜ ਵੀ ਹੈ। ਔਰ ਜੜ ਵਸਤੂ ਜਿਹੜੀ ਹੈ ਉਹ ਦੂਸਰੇ ਨੂੰ ਪ੍ਰਕਾਸ਼ ਕਿੱਦਾਂ ਕਰ ਲਊ? ਉਹਨੂੰ ਤੇ ਉਹ ਤੇ ਆਪਣੇ ਆਪ ਨੂੰ ਵੀ ਪ੍ਰਕਾਸ਼ ਨਹੀਂ ਕਰ ਸਕਦੀ। ਉਹਨੂੰ ਪ੍ਰਕਾਸ਼ ਕਰਨ ਵਾਸਤੇ ਦੂਸਰੀ ਵਸਤੂ ਚਾਹੀਏ। ਘੜਾ ਹੈ, ਘੜਾ ਹੁਣ ਦੂਸਰੇ ਘੜੇ ਨੂੰ ਥੋੜੀ ਪ੍ਰਕਾਸ਼ ਕਰ ਦੇਗਾ? ਉਹਦੇ ਆਪ ਨੀ ਪ੍ਰਕਾਸ਼ਮਾਨ ਹੋ ਰਿਹਾ, ਹਨੇਰੇ ਚ ਪਿਆ ਦਿਖਾਈ ਨੀ ਦੇ ਰਿਹਾ, ਉਹਨੂੰ ਦੀਪਕ ਪ੍ਰਕਾਸ਼ੇਗਾ। ਇਹ ਹਾਲ ਬੁੱਧੀ ਦਾ। ਪੂਰਵਕਤ ਅਰਥ ਕੋ ਬੁੱਧੀ ਅਨਾਯਾਸ ਗ੍ਰਹਿਣ ਕਰ ਸਕੇ, ਇਸ ਅਭਿਪ੍ਰੇ ਸੇ ਨਾਟਕ ਕੇ ਰੂਪ ਸੇ ਨਿਰੂਪਣ ਕਰਤੇ ਹੈ। ਅੰਦੇ ਜਿਹੜਾ ਅਨਾਯਾਸ ਹੋਣੇ ਆਰਾਮ ਸੇ, ਆਸਾਨੀ ਸੇ, ਬੁੱਧੀ ਤੁਹਾਡੇ ਬੁੱਧੀ ਦੇ ਬੁੱਧੀ ਗ੍ਰਹਿਣ ਕਰ ਸਕੇ, ਉਹ ਵਾਸਤੇ ਨਾਟਕ ਦਾ ਬਣਾ ਕਰਕੇ ਤੁਹਾਨੂੰ ਦੱਸਦੇ ਹਾਂ। ਉਹਨਾਂ ਦੱਸਿਆ ਸੀ ਨਾ ਅਹੰਕਾਰ ਤੇ ਜਿਹੜੇ ਸਦਾ ਸਦ ਪ੍ਰਧਾਨ ਪ੍ਰਭੂ ਕੌਣ ਕੌਣ? ਰਾਜਾ ਹੈ, ਨਰਤਕੀ ਹੈ, ਸਭਾ ਸਦ ਹੈ। ਹੁਣ ਉਹ ਸਾਰੇ ਸਰੀਰ ਤੇ ਘਟਾਉਣ ਲੱਗੇ ਜੀ। ਅਹੰਕਾਰਾ ਪ੍ਰਭੂ ਸਭਿਆ ਵਿਸ਼ਿਆ ਨਰਤਕੀ ਮਤੀ ਤਾਲਾਦੀ ਧਾਰੀ ਧਾਰਣਿਆ ਸਾਕਸ਼ਣੀ ਦੀਪਾ ਸਾਕਸ਼ ਅਵਵਾਸਕ। ਅਹੰਕਾਰਾ ਪ੍ਰਭੂ, ਅਹੰਕਾਰ ਪ੍ਰਭੂ ਹੈ ਮੈਨੇ ਮਾਲਕ, ਵਿਸ਼ਿਆ ਸਭਿਆ ਸ਼ਬਦ ਆਦਿ ਵਿਸ਼ੇ ਸਭ ਹੈ ਮੈਨੇ ਸਭਾ ਸਦ ਜਿਹੜੇ ਬੈਠੇ ਆ ਸਭਾ ਵਿੱਚ ਉਹ ਹੈ ਕੌਣ? ਸ਼ਬਦ ਆਦਿ, ਸ਼ਬਦ ਸਪਰਸ਼ ਰੂਪ ਰਸ ਗੰਧ ਉਹ। ਮਤੀ ਨਰਤਕੀ, ਨੱਚਣ ਵਾਲੀ ਕੌਣ ਹੈ? ਮਤੀ ਬੁੱਧੀ, ਬੁੱਧੀ ਨਰਤਕੀ ਹੈ। ਅਸ਼ਾਕਸ਼ਣੀ ਤਾਲ ਆਦਿ ਅਕਸ਼ਣੀ, ਦੇਖੋ ਅਕਸ਼ ਆਦਿ, ਅਕਸ਼ ਮੈਨੇ ਇੰਦਰੀਆਂ ਪੰਜ, ਅਕਸ਼ਣੀ ਤਾਲ ਆਦਿ ਧਾਰਿਣੀ ਇੰਦਰੀਆਂ ਬਾਜੇ ਬਜਾਣੇ ਵਾਲੇ ਤਾਲਦਾਰੀ ਹੈ। ਕਿਉਂਕਿ ਜੈਸਾ ਵਿਸ਼ਾ ਹੋਗਾ ਐਸੀ ਇੰਦਰੀ ਗ੍ਰਹਿਣ ਕਰਨ ਵਾਸਤੇ ਜਾਊਗੀ ਉਹਨੂੰ, ਤੇ ਜੈਸਾ ਉਹ ਨੱਚਣ ਵਾਲਾ ਹੋਗਾ ਉਹ ਤਾਲ ਵਜਾਉਣ ਵਾਲੇ ਉਹਦੇ ਹਿਸਾਬ ਨਾਲ ਹੀ ਤਾਲ ਵਜਾਉਣਗੇ ਢੋਲਕ।
ਹਾਂਜੀ
ਹਾਂ, ਇਹ ਕਿੱਧਰ ਨੂੰ ਜਾ ਰਿਹਾ? ਉਹਦੇ ਹਿਸਾਬ ਨਾਲ ਹੀ ਢੋਲਕ ਵਜਾਉਣਗੇ, ਤੇ ਜੈਸੇ ਵਿਸ਼ੇ ਹੋਣਗੇ ਐਸੇ ਹੀ ਉਹਨੂੰ ਪਕੜਨ ਵਾਸਤੇ ਇੰਦਰੀ ਜਾਏਗੀ। ਇਹ ਹੋ ਗਏ ਬਾਜੇ ਵਜਾਉਣ ਵਾਲੇ। ਸਾਕਸ਼ੀ ਅਵਭਾਸਕਾ ਦੀਪਹਾ, ਸਾਕਸ਼ੀ ਸਭ ਕਾ ਪ੍ਰਕਾਸ਼ਕ ਦੀਪਕ ਕੇ ਸਮਾਨ ਹੈ। ਸਾਕਸ਼ੀ ਜਿਹੜਾ ਹੈ ਉਹ ਖਾਲੀ ਪ੍ਰਕਾਸ਼ ਰਿਹਾ, ਦੀਪ ਜੈਸੇ ਦੀਵਾ ਪ੍ਰਕਾਸ਼ ਰਿਹਾ ਹੈ ਨਾ ਸਾਰਿਆਂ ਨੂੰ, ਤੇ ਦੀਵੇ ਦਾ ਕਿਸੇ ਨਾਲ ਰਾਗ ਦਵੇਸ਼ ਨਹੀਂ ਔਰ ਵਿਕਾਰ ਵੀ ਨਹੀਂ ਉਹਦੇ ਵਿੱਚ। ਐਸੇ ਹੀ ਉਹ ਸਾਕਸ਼ੀ ਜਿਹੜਾ ਹੈ ਉਹਦਾ ਕਿਸੇ ਨਾਲ ਵਿਕਾਰ ਉਹਦੇ ਵਿੱਚ ਵਿਕਾਰ ਨਹੀਂ ਹੈ ਔਰ ਰਾਗ ਦਵੇਸ਼ ਰਹਿਤ ਹੈ। ਵਿਸ਼ੇ ਭੋਗ ਕੀ ਪੂਰਨਤਾ, ਅਪੂਰਨਤਾ ਕਾ ਅਭਿਮਾਨ ਨਿਮਿਤਕ ਹਰਸ਼ ਵਿਸ਼ਾਦ ਵਾਲਾ ਹੋਣੇ ਸੇ ਨਿਤ ਅਭਿਮਾਨੀ ਪ੍ਰਭੂ ਕੀ ਤੁਲਨਾ ਅਹੰਕਾਰ ਸੇ ਹੈ, ਇਸ ਲਈ ਅਹੰਕਾਰ ਕੋ ਪ੍ਰਭੂ ਕਹਾ ਹੈ। ਅਹੰਕਾਰ ਮੈਨੇ ਜਿਹੜਾ ਮੈਂ ਕਰਦਾ ਉਹ ਕੀ ਹੋ ਗਿਆ? ਵਿਸ਼ੇ ਭੋਗ ਕੀ ਪੂਰਨਤਾ ਅਪੂਰਨਤਾ, ਵਿਸ਼ੇ ਪੂਰਨ ਮਿਲ ਰਹੇ ਆ ਕਿ ਘੱਟ ਮਿਲ ਰਹੇ ਆ, ਪੂਰਨ ਹੋ ਗਏ ਕਿ ਨਹੀਂ ਹੋਏ, ਉਹਦਾ ਜਿਹੜਾ ਅਭਿਮਾਨ ਹੈ। ਮੈਂ ਪੂਰਨ ਵਿਸ਼ੇ ਵਾਲਾ ਹੂੰ, ਮੈਂ ਮੇਰੇ ਪਾਸ ਵਿਸ਼ੇ ਘੱਟ ਹੈ, ਐਸਾ ਅਭਿਮਾਨੀ ਜਿਹੜਾ ਉਹਨੂੰ ਫਿਰ ਜੋ ਘੱਟ ਹੋਣਗੇ ਤੇ ਕੀ ਹੋ ਜਾਏਗਾ? ਵਿਸ਼ਾਦ। ਤੇ ਫਿਰ ਜਦੋਂ ਜ਼ਿਆਦਾ ਹੋ ਜਾਣਗੇ ਤੇ ਕੀ ਹੋ ਜਾਏਗਾ? ਹਰਸ਼। ਪੂਰਨ ਹੋਣਗੇ ਤੇ ਹਰਸ਼ ਖੁਸ਼ੀ ਹੋਏਗੀ, ਘੱਟ ਹੋਣਗੇ ਵਿਸ਼ਾਦ ਕਰੇਗਾ, ਦੁਖੀ ਹੋ ਜਾਏਗਾ। ਮਤਲਬ ਦੁੱਖ ਸੁੱਖ ਵਾਲਾ ਹੋ ਜਾਏਗਾ। ਤੇ ਕਿਆ ਹੋ ਗਿਆ, ਨਿਰਤਾਭਿਮਾਨੀ ਪ੍ਰਭੂ ਕੀ ਤੁਲਨਾ ਅਹੰਕਾਰ ਸੇ ਹੈ, ਇਸ ਲਈ ਅਹੰਕਾਰ ਕੋ ਪ੍ਰਭੂ ਕਹਾ। ਜੈਸੇ ਸਭਾਸਦ ਪੁਰਸ਼ ਦਰਸ਼ਕ, ਸਭਾਸਦ ਮੈਨੇ ਦਰਸ਼ਕ ਜਿਹੜੇ ਦੇਖਣੇ ਵਾਲੇ, ਚਾਰੋਂ ਤਰਫ ਬੈਠੇ ਹੋਏ ਹੋਤੇ ਹੈ ਔਰ ਪ੍ਰਭੂ ਕੀ ਨਿਆਈ ਅਭਿਮਾਨ ਉਸਕੇ ਹੋਤਾ ਨਹੀਂ, ਉਸੀ ਪ੍ਰਕਾਰ ਸ਼ਬਦ ਸਪਰਸ਼ ਆਦਿ ਵਿਸ਼ੇ ਵੀ ਚਾਰੋਂ ਔਰ ਵਿਸਤ੍ਰਿਤ ਰਹਿਤੇ ਹੈ, ਰਹਿਤੇ ਹੋਏ ਅਭਿਮਾਨ ਰਹਿਤ ਹੋਤੇ ਹੈ, ਵਿਸ਼ੇ ਚਾਰੋਂ ਤਰਫ ਖਿਲ ਰਹੇ ਪਏ ਸੰਸਾਰ ਵਿੱਚ। ਐਸੇ ਸਭਾ ਸਾਧ ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ। ਇਸ ਸਾਦ੍ਰਿਸ਼ ਕੇ ਕਾਰਨ ਵਿਸ਼ਿਓ ਕੋ ਸਭ ਬਤਾਇਆ ਹੈ, ਅਨੇਕ ਪ੍ਰਕਾਰ ਵਿਕਾਰ ਯੁਕਤ ਹੋਣੇ ਸੇ ਨਰਤਕੀ ਕੀ ਤੁਲਨਾ ਬੁੱਧੀ ਮੇ ਹੈ, ਇਸ ਲਈ ਬੁੱਧੀ ਕੋ ਨਰਤਕੀ ਬਤਾਇਆ। ਬੁੱਧੀ ਕੋ ਕੀ ਬਤਾਇਆ, ਨੱਚਣ ਵਾਲੀ। ਕਿਉਂ ਨੱਚਣ ਵਾਲੀ, ਬਾਰ ਬਾਰ ਆਪਣੇ ਜਿਹੜੇ ਉਹ ਕੀ ਨੂੰ ਕਹਿੰਦੇ ਆ ਅਦਾ, ਤਾਲ ਬਦਲਦੀ ਹੈ, ਐਕਟਿੰਗ ਬਦਲਦੀ ਹੈ। ਐਸੇ ਜਿਹੜਾ ਬੁੱਧੀ ਹੈ ਇਹ ਵੀ ਬਾਰ ਬਾਰ ਗਿਆਨ ਬਦਲਦੀ ਆਪਣਾ, ਇਹ ਵੀ ਉੱਦਾਂ ਹੋ ਗਿਆ। ਤੇ ਜਿਹੜੇ ਵਿਸ਼ੇ ਆ ਉਹਦੇ ਬਰਾਬਰ ਚੱਲਦੇ ਆ, ਤਾਲ ਵਜਾਉਣ ਵਾਲੇ ਉਹਨਾਂ ਨੂੰ, ਉਹ ਜਿੱਦਾਂ ਜਿੱਦਾਂ ਹੁੰਦੀ ਓਦਾਂ ਓਦਾਂ ਚੱਲਦੇ ਆ, ਉਸ ਵਾਸਤੇ ਉਹਨਾਂ ਨੂੰ ਤਾਲ ਕਹਿੰਦੇ ਆ। ਬੁੱਧੀ ਕੇ ਵਿਕਾਰੋਂ ਕੇ ਅਨੁਕੂਲ ਵਪਾਰ ਵਾਲੇ ਹੋਣੇ ਸੇ ਤਾਲਾਧਿਕਾਰੀ ਕੀ ਸਮਾਨਤਾ ਇੰਦਰੀਓ ਮੈਂ ਹੈ, ਇਸ ਕਾਰਨ ਸੇ ਇੰਦਰੀਓ ਕੋ ਤਾਲਦਾਰੀ ਕਹਿਆ ਹੈ। ਬਸ ਉਹਦੇ ਅਨੁਕੂਲ ਚੱਲਣਾ ਤੇ ਫਿਰ ਕੀ ਹੋ ਗਏ, ਇੰਦਰੀਆਂ ਓਦਾਂ ਚੱਲਦੀਆਂ ਤੇ ਉਹ ਜਿਹੜੀ ਨੱਚਣ ਵਾਲੀ ਉਹਦੇ ਅਨੁਕੂਲ ਚੱਲਣਗੇ, ਵਾਜਾ ਵਜਾਉਣ ਵਾਲੇ, ਢੋਲਕੀ ਵਜਾਉਣ ਵਾਲੇ, ਓਦਾਂ ਉਹ ਬਦਲੂਗੀ। ਸਵਭਾਵਕ ਹੋਣੇ ਸੇ ਸਾਕਸ਼ੀ ਔਰ ਦੀਪਕਾ ਸਾਦ੍ਰਿਸ਼ ਹੈ, ਇਸ ਵਾਸਤੇ ਸਾਕਸ਼ੀ ਕੀ ਦੀਪਕ ਰੂਪ ਸੇ ਕਲਪਨਾ ਕੀ। ਦੀਪਕ ਜੈਸੇ ਨਿਰਵਿਕਾਰ ਹੈ ਔਰ ਪ੍ਰਕਾਸ਼ਮਾਨ ਹੈ, ਔਰ ਐਸੇ ਹੀ ਜਿਹੜਾ ਸਾਕਸ਼ੀ ਹੈ ਉਹ ਨਿਰਵਿਕਾਰ ਹੈ ਔਰ ਪ੍ਰਕਾਸ਼ਮਾਨ ਹੈ। ਸਾਕਸ਼ੀ ਕੋ ਹੀ ਅਹੰਕਾਰ ਆਦਿ ਕਾ ਅਭਾਸਕ ਮਾਨ ਲੈਣੇ ਪਰ ਤਿੰਨ ਤਿਸ ਤਿਸ ਅਹੰਕਾਰ ਆਦਿ ਸੇ ਸਾਕਸ਼ੀ ਕੇ ਸੰਬੰਧ ਕਾ ਯੋਗ ਔਰ ਵਿਯੋਗ ਰੂਪ ਵਿਕਾਰ ਸਾਕਸ਼ੀ ਮੇ ਮਾਨਣਾ ਹੋਗਾ, ਐਸੀ ਅਸ਼ੰਕਾ ਕਾ ਉੱਤਰ ਅਗਲੇ ਸ਼ਲੋਕ ਮੇ ਕਹਤੇ ਹੈ। ਹੰਕਾਰ ਸੀ ਨਾ ਉਹ ਹੀ ਬਣੀ ਬੈਠਾ ਸਾਕਸ਼ੀ ਬਣ ਗਿਆ, ਮੇਰੇ ਤੋਂ ਬਗੈਰ ਕੋਈ ਨੀ, ਜੇ ਮੈਂ ਹੀ ਰਾਜਾ, ਮੇਰੇ ਤੋਂ ਵੱਡਾ ਕੋਈ ਨੀ ਹੈ, ਕੋਈ ਸਾਕਸ਼ੀ ਸੁਕਸ਼ੀ ਨਹੀਂ ਹੈ। ਸਵਸਥਾਨ ਸਥਿਤੋ ਦੀਪਾ ਸਰਵਤੋ ਵਾਸ ਵਾਸੇਦ ਦਿਆ ਸਥਿਤਾ ਸਥਾਈ ਸਥਿਰ ਸਥਾਈ ਤਥਾ ਸਾਕਸ਼ੀ ਬਹਿਰੰਤ ਪ੍ਰਕਾਸ਼ਿਤ। ਦੀਪਕ ਜਥਾ ਦੀਪਕ ਜੈਸੇ ਸਵਸਥਾਨ ਸੰਸਥਾ ਗਮਨਾਦਿ ਵਿਕਾਰ ਰਹਿਤ ਹੋ ਕਰ ਆਪਣੇ ਸਵਸਥਾਨ ਮੈਨੇ ਆਪਣੇ ਸਥਾਨ ਮੇ ਰਹਿ ਕਰ, ਸਵਸਥਾਨ ਇੱਕ ਸਥਾਨ ਤੇ ਬੈਠਾ ਹੈ, ਉਹ ਦੀਪਕ ਇੱਕੋ ਸਥਾਨ ਤੇ ਆ, ਹਿੱਲ ਨਹੀਂ ਰਿਹਾ, ਹਿੱਲ ਕੌਣ ਰਿਹਾ ਹੈ। ਗਮਨ ਆਦਿ ਵਿਵਹਾਰ ਰਹਿਤ ਹੋ ਕਰ ਆਪਣੇ ਸਥਾਨ ਮੇ ਸਥਿਤ ਹੁਆ ਹੀ ਸਮੀਪਸਥ ਸਰਵਤਾ ਵਾਸਤੇ ਸਭ ਪਦਾਰਥੋਂ ਕੋ ਪ੍ਰਕਾਸ਼ ਕਰਤਾ ਹੈ ਤਥਾ ਸਾਕਸ਼ੀ, ਉਸੀ ਪ੍ਰਕਾਰ ਕੁਟਸਥ ਚੇਤਨ ਰੂਪ ਸਾਕਸ਼ੀ ਵੀ ਸਥਿਰ ਸਥਾਈ ਨਿਰਵਿਕਾਰ ਮੇ ਸਥਿਰ ਹੋ ਕਰ ਬਾਹਯੰਤ ਪ੍ਰਕਾਸ਼ਿਤ, ਬਾਹਰ ਭੀਤਰ ਸਭ ਕੋ ਪ੍ਰਕਾਸ਼ਤਾ ਹੈ। ਕੁੱਜਾ ਹੈ, ਕੁੱਜਾ ਹਾਂਡੀ ਮਿੱਟੀ ਦੀ, ਉਹਦੇ ਵਿੱਚ ਨੌ ਛੇ ਕਰ ਰੱਖੇ ਆ ਤੇ ਵਿੱਚ ਦੀਪਕ ਜਲ ਰਿਹਾ, ਉਹ ਦੀਪਕ ਜਿਹੜਾ ਹੈ ਅੰਦਰੋਂ ਅੰਦਰੋਂ ਤੇ ਪ੍ਰਕਾਸ਼ ਰਿਹਾ ਹੈ ਤੇ ਨੌਵਾਂ ਦੁਆਰਾਂ ਦੇ ਵਿੱਚੋਂ ਵੀ ਪ੍ਰਕਾਸ਼ ਰਿਹਾ ਹੈ, ਬਾਕੀ ਨਹੀਂ, ਇੱਕ ਕੱਚ ਦੀ ਹਾਂਡੀ ਹੈ, ਉਹ ਅੰਦਰੋਂ ਵੀ ਪ੍ਰਕਾਸ਼ ਰਿਹਾ ਹੈ, ਬਾਹਰੋਂ ਵੀ ਪ੍ਰਕਾਸ਼ ਰਿਹਾ, ਤੇ ਫਰਕ ਕਿਹਦੇ ਵਿੱਚ ਆ, ਦੀਪਕ ਇੱਕ ਹੀ ਹੈ, ਉਹ ਵੀ ਦੀਪਕ ਉਹੋ ਜਿਹਾ ਹੈ, ਉਹ ਵੀ ਦੀਪਕ ਉਹੋ ਜਿਹਾ, ਤੇ ਫਰਕ ਕਿਹਦੇ ਵਿੱਚ ਹੋਇਆ, ਹਾਂਡੀਆਂ ਚ, ਤੇ ਫਰਕ ਕਿਹਦੇ ਵਿੱਚ ਆ, ਉਪਾਧੀ ਚ, ਇਹ ਉਪਾਧੀ ਪੰਚ ਭੌਤਿਕ ਹੈ ਔਰ ਈਸ਼ਵਰ ਦੀ ਜਿਹੜੀ ਉਪਾਧੀ ਹੈ ਉਹ ਸ਼ੁੱਧ ਸਤੋਗੁਣ ਹੈ, ਇਹ ਮਲੀਨ ਸਤੋਗੁਣ ਹੈ, ਇਹ ਕੱਚ ਦੀ ਹਾਂਡੀ ਹੈ, ਉਹ ਮਿੱਟੀ ਦੀ ਹਾਂਡੀ ਹੈ, ਉਹ ਕੱਚ ਦੀ ਹਾਂਡੀ ਹੈ, ਇਸ ਵਾਸਤੇ ਉਹ ਆਪਣੇ ਸਰੂਪ ਨੂੰ ਕਦੀ ਭੁੱਲਦਾ ਨੀ, ਅੰਦਰੋਂ ਵੀ ਪ੍ਰਕਾਸ਼ ਰਿਹਾ ਬਾਹਰ ਵੀ ਪ੍ਰਕਾਸ਼ ਰਿਹਾ।
ਕਿੱਡਾ ਸੋਹਣਾ ਪ੍ਰਮਾਣ
ਹੈ,
ਕਿੱਡਾ ਸੋਹਣਾ ਪ੍ਰਮਾਣ ਹੈ, ਜਿਹਦਾ ਅੰਦਰ ਸਾਕਸ਼ੀ ਬੈਠਾ ਹੈ ਆਪਣਾ ਆਤਮਾ ਸਰੂਪ, ਜਿਹਦਾ ਆਪਾਂ ਮਲੀਨ ਬੁੱਧੀ ਵਾਲੇ ਹਾਂ, ਮਲੀਨ ਉਹਦੇ ਵਾਲੇ ਮਤਲਬ, ਉਹ ਫਿਰ ਤਾਂ ਆਪਣੇ ਜਿਹੜੇ ਨੌ ਦੁਆਰ ਨੇ ਆਪਾਂ ਇੰਦਰੀਆਂ ਦੇ ਰਾਹੀਂ ਹੀ ਦੇਖ ਸਕਦੇ,
ਬਸ
ਨੌਵਾਂ ਦੁਆਰੇ ਰਾਹੀਂ, ਜਿੱਥੇ ਉਹਨਾਂ ਦੀ ਲਾਈਟ ਪਈ ਉਹਦੇ ਰਾਹੀਂ, ਜਿੰਨੀ ਉਹਦੀ ਸਮਰੱਥਾ ਹੈ। ਜੇ ਆਪਣੇ ਅੰਦਰ ਮਤਲਬ ਉਹਦੇ ਵਾਂਗੂ ਜਿਹੜੀ ਹੈਗੀ ਸ਼ੀਸ਼ੇ ਵਾਲੀ
ਸਤੋਗੁਣੀ
ਸ਼ੁੱਧ ਸਤੋਗੁਣੀ, ਫਿਰ ਉਹ ਸਾਰੇ ਹੀ ਭਾਵ ਸਰਬੰਗ ਪ੍ਰਕਾਸ਼,
ਹਾਂ ਬਾਹਰ
ਤਾਂ ਸਰਬੰਗ ਹੋਏਗਾ,
ਨਹੀਂ ਫਿਰ ਜਿੰਨੀ ਇੰਦਰੀ ਦੀ ਪਹੁੰਚ ਹੈ
ਬਸ ਹੁਣ ਇੰਦਰੀ ਇੱਧਰ ਨੂੰ ਦੇਖ ਰਹੀ ਆ, ਹੁਣ ਪਿੱਛੇ ਕੀ ਹੋ ਰਿਹਾ,
ਜੇ ਪ੍ਰਕਾਸ਼ ਪਿੱਛੋਂ ਵੀ ਕਲੀਅਰ ਹੈ ਸ਼ੁੱਧ ਸਤੋਗੁਣੀ ਹੈ, ਉਹ ਸ਼ੀਸ਼ੇ ਵਾਲੀ ਹਾਂਡੀ ਹੈ,
ਪਿੱਛੇ ਵੀ ਪਿੱਛੇ ਵੀ ਦੇਖ ਲੂਗਾ,
ਹੁਣ ਬਲਬ ਜਗ ਰਹੇ, ਜੇ ਇਹਦਾ ਪ੍ਰਕਾਸ਼ ਮਤਲਬ ਜਿੱਥੇ ਜਿੱਥੇ ਗਲੀਆਂ ਨੇ ਉਹਦੇ ਤੋਂ ਉੱਥੇ ਬਾਹਰ ਜਾਊਗਾ, ਉੱਥੋਂ ਹੀ ਆਪਾਂ ਨੂੰ ਦੇਖੂ ਕੁਛ, ਸਮਝੋ ਇਹਨੂੰ ਦੇਖੀ ਆਪਾਂ ਦੀ ਗੱਲ, ਚਲੋ ਇਹਦੇ ਆਲੇ ਚਿੱਟਾ ਸ਼ੀਸ਼ਾ ਲੱਗਿਆ ਹੋਇਆ, ਫਿਰ ਸਾਰਾ ਕੁਛ ਦੇਖ ਰਿਹਾ ਹੈ,
ਸ਼ਾਸਤਰ ਜਿਹੜਾ ਹੈ ਨਾ ਸ਼ਾਸਤਰ
ਖੋਲਦਾ ਜੀ
ਪੂਰੇ ਪਰਦੇ ਚੱਕ ਦਊਗਾ ਇੱਕ ਵਾਰੀ,
ਤਾਂ ਹੀ ਕਿਸੇ ਨੇ ਕਹੇ ਕਹਿੰਦਾ ਕੀ ਪੜ੍ਹ ਰਹੇ ਹੋ, ਮੈਂ ਪੰਜ ਸੀਗਾ ਜਾਂ ਪੜ੍ਹ ਕੇ ਫਿਰ ਬਦਲ,
ਅੱਛਾ
ਜੀ ਹਾਂ, ਮਾਤਾ ਭਰਾ ਰਹੇ ਨਾ ਪੜ੍ਹ ਕੇ ਹਰੋ ਹੈ ਨਾ ਤੁਸੀਂ, ਹੁਣ ਫਿਰ ਬਦਲ ਵੀ ਕੀ ਚੀਜ਼ ਹੈ,
ਪੜ੍ਹ ਕੇ ਹਟੋਗੇ ਪੜ੍ਹ ਲਓਗੇ ਤੇ ਫਿਰ ਪਤਾ ਚੱਲੂ ਵੀ ਕੀ ਉਹ ਤੋਂ ਹਾਸਲ ਹੋਇਆ, ਤਾਂ ਪਤਾ ਚੱਲੂਗਾ,
ਸਾਕਸ਼ੀ ਬਾਹਰ ਔਰ ਭੀਤਰ ਸਭ ਕਾ ਪ੍ਰਕਾਸ਼ ਕਰ, ਦੂਸਰਾ ਪੈਰਾ ਜੀ
ਪੰਦਰਵੇਂ
ਦੂਸਰਾ ਪੈਰਾ ਜੀ
ਪੰਦਰ, ਅੱਛਾ ਸਾਕਸ਼ੀ ਬਾਹਰ ਔਰ ਭੀਤਰ ਸਭ ਕਾ ਪ੍ਰਕਾਸ਼ਕ ਹੈ, ਐਸਾ ਕਹਿਣਾ ਸੰਭਵ ਨਹੀਂ, ਕਿਉਂਕਿ ਅਨੰਤਰਮ ਬਾਹਯਮ ਇਤਿਆਦੀ ਸੂਰਤੀ ਮੇ ਸਾਕਸ਼ੀ ਕੋ ਬਾਹਰ ਅੰਤਰ ਵਿਭਾਗ ਮੇ ਰਹਿਤ ਕਥਨ ਕੀਆ ਹੈ, ਐਸੀ ਅਸ਼ੰਕਾ ਕਾ ਅਗਰਮ ਸਲੋਕ ਮੇ ਉੱਤਰ ਕੇ ਦੇਤੇ ਹੈ, ਉਹ ਕਹਿੰਦੇ ਤੁਸੀਂ ਕਿਹਾ ਨਾ ਸਾਕਸ਼ੀ ਭੀਤਰ ਔਰ ਬਾਹਰ ਪ੍ਰਕਾਸ਼ਤਾ ਹੈ, ਸੁਰਤੀ ਨੇ ਕਿਹਾ ਨਾ ਉਹ ਭੀਤਰ ਹੈ ਨਾ ਉਹ ਬਾਹਰ ਹੈ, ਉਹ ਇੱਕ ਰੂਪ ਹੈ, ਬਾਹਰ ਅੰਦਰ ਦਾ ਵਿਭਾਗ ਨਹੀਂ, ਕਹਿੰਦੇ ਬਾਹਰ ਅੰਦਰ ਦਾ ਸਰੀਰ ਕਰਕੇ ਕਹਿ ਰਹੇ ਹਾਂ ਵੀ ਤੇਰੇ ਸਰੀਰ ਦੇ ਅੰਦਰ ਵੀ ਪ੍ਰਕਾਸ਼ ਰਿਹਾ ਬਾਹਰ ਵੀ ਪ੍ਰਕਾਸ਼ ਰਿਹਾ, ਸਰੀਰ ਦਾ ਕਰਕੇ ਅੰਦਰ ਬਾਹਰ ਕਹਿ ਰਹੇ ਹਾਂ, ਐਸੇ ਨਹੀਂ, ਐਸੇ ਉਹ ਚ ਕੋਈ ਵਿਭਾਗ ਨਹੀਂ ਹੈ ਵੀ ਸਾਕਸ਼ੀ ਅੰਦਰ ਹੈ ਬਾਹਰ ਨਹੀਂ ਹੈ, ਇਹ ਨਹੀਂ ਅਸੀਂ ਕਹਿ ਰਹੇ, ਅਸੀਂ ਇਹ ਕਹਿ ਰਹੇ ਹਾਂ ਵੀ ਤੇਰੀ ਸਰੀਰ ਦੀ ਤੁਲਨਾ ਸੇ ਅੰਦਰ ਬਾਹਰ ਹੈ, ਇੱਕੋ ਜਾਣੋ, ਜੇ ਗੁਰ ਗਿਆਨ ਬਤਾਈ ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਇਹ ਜਿਹੜਾ ਭਰਮ ਪੈ ਗਿਆ ਮੈਂ ਜੀਵ ਹੂੰ ਆਪਣੇ ਆਪ ਨੂੰ ਪਛਾਣਨ ਤੋਂ ਬਗੈਰ ਨਹੀਂ ਜੇ ਮਿਟਣਾ, ਆਪਣੇ ਆਪ ਨੂੰ ਪਛਾਣੋ ਕਹੋ ਨਾਨਕ ਬਿਨ ਆਪਾ ਚੀਨੇ, ਇਹਦਾ ਅਰਥ ਕੀ ਹੋਇਆ ਸਾਨੂੰ ਅਜੇ ਪਤਾ ਹੀ ਨੀ ਮੈਂ ਕੌਣ, ਗੁਰਬਾਣੀ ਕੀ ਕਹਿ ਰਹੀ ਹੈ ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਇਹਦਾ ਅਰਥ ਕੀ ਹੋਇਆ ਸਾਨੂੰ ਅਜੇ ਇਹ ਨੀ ਪਤਾ ਮੈਂ ਕੌਣ ਹੂੰ, ਆਪਣੇ ਆਪ ਨੂੰ ਜਾਣਿਆ ਨੀ, ਅਸੀਂ ਲੋਕਾਂ ਨੂੰ ਸਿਕਸ਼ਾ ਦੇਣ ਲੱਗ ਗਏ, ਦੇਖ ਲਓ ਤੁਸੀਂ ਬਾਹਿਰ ਬਾਹਿਰੰਤਰ ਵਿਭਾਗੋਯਮ ਦੇਹਾਪੇਕਸ਼ੋ ਨਾ ਸਾਕਸ਼ਿਣੀ ਵਿਸ਼ਿਆ ਬਾਹਿਰ ਦੇਸ਼ਸਥਾ ਦੇਹਸਯ ਅੰਤਰ ਅਹੰ ਕ੍ਰਿਤੀ, ਅਯਮ ਬਾਹਿਰੰਤਰ ਵਿਭਾਗਃ ਜਹ ਬਾਹਿਰ ਔਰ ਭੀਤਰ ਦੇਸ਼ ਕਾ ਵਿਭਾਗ, ਦੇਹ ਅਪੇਕਸ਼ਾ ਸਰੀਰ ਕੀ ਅਪੇਕਸ਼ਾ ਸੇ ਹੀ ਹੈ, ਸਰੀਰ ਕੀ ਅਪੇਕਸ਼ਾ ਮਤਲਬ ਤੁਲਨਾ ਸੇ ਹੈ, ਸਰੀਰ ਕੀ ਤੁਲਨਾ ਸੇ ਹੈ ਬਾਹਰ ਭੀਤਰ ਇੱਥੋਂ ਲੈ ਕਰਕੇ ਉੱਥੋਂ ਤੱਕ, ਏਦਾਂ ਕਹਿ ਦਿੰਦੇ ਆਪਾਂ, ਇੱਥੋਂ ਲੈ ਕਰਕੇ ਉੱਥੋਂ ਤੱਕ ਕਿੰਨੀ ਕੁ ਦੂਰ ਆ? ਉਹ 5 ਫੁੱਟ ਹੋਣੀ ਆ। ਤੇ ਕਿਹਤੋਂ ਦੂਰ ਕਹਿ ਰਹੇ? ਆਪਣੇ ਸਰੀਰ ਤੋਂ ਕਹਿ ਰਹੇ ਆ, ਆਪਣੇ ਸਰੀਰ ਤੋਂ ਕਹਿ ਰਹੇ ਆ, ਬ੍ਰਹਮ ਤੋਂ ਨਹੀਂ ਕਹਿ ਰਹੇ। ਉਹ ਤੇ ਸਰਵਤਰ ਵਿਆਪਕ ਹੈ ਆਤਮਾ, ਤੇ ਕਿਹਤੋਂ ਦੂਰ ਕਹਿ ਰਹੇ ਆ? ਮੈਂ ਇੱਥੋਂ 5 ਫੁੱਟ ਮੇਰੇ ਤੋਂ ਦੂਰ ਸੀ। ਕਦੀ ਕਹਿੰਦਾ ਮੈਂ ਇੱਕ ਵਾਰੀ ਸੱਪ ਦੇਖਿਆ, ਬੜਾ ਮੋਟਾ ਸੱਪ ਸੀ, ਕਿੰਨੇ ਕੁ ਦੂਰ ਸੀ? ਉਹ 5 ਫੁੱਟ ਹੋਣਾ। ਤੇ 5 ਫੁੱਟ ਕਿੱਥੋਂ? ਬ੍ਰਹਮ ਤੋਂ ਕਹਿ ਰਹੇ ਜ਼ਰੂਰ, ਆਪਣੇ ਸਰੀਰ ਦੀ ਅਪੇਕਸ਼ਾ ਤੋਂ ਇਹੀ ਕਹਿ ਰਹੇ ਹੋ। ਕਹਿੰਦੇ ਉਹ ਜਿਹੜਾ ਬਾਹਰ ਭੀਤਰ ਕਿਹਾ ਨਾ, ਸਰੀਰ ਨੂੰ ਲੈ ਕੇ ਕਿਹਾ, ਆ ਬ੍ਰਹਮ ਨੂੰ ਲੈ ਕੇ ਨੀ ਕਿਹਾ ਕਿ ਬ੍ਰਹਮ ਬਾਹਰ ਹੈ ਭੀਤਰ ਹੈ, ਜਾਂ ਭੀਤਰ ਹੈ ਬਾਹਰ ਨਹੀਂ ਹੈ, ਜਾਂ ਬਾਹਰ ਹੈ ਭੀਤਰ ਨਹੀਂ ਹੈ। ਕਹਿੰਦੇ ਸਰੀਰ ਦੀ ਅਪੇਕਸ਼ਾ ਸੇ ਕਹਿ ਰਹੇ ਬਾਹਰ ਭੀਤਰ, ਉਹ ਤੇ ਸਰਵਤਰ ਵਿਆਪਕ ਹੈ। ਹਾਂ, ਬਾਹਰ ਭੀਤਰ ਜਹਿ, ਬਾਹਰ ਔਰ ਭੀਤਰ ਦੇਸ਼ ਕਾ ਵਿਭਾਗ ਦੇਹਾ ਅਪੇਕਸ਼ਾ ਸਰੀਰ ਕੀ ਅਪੇਕਸ਼ਾ ਸੇ ਹੀ ਹੈ। ਸਾਕਸ਼ੀ ਨੀ ਨਾ ਚੇਤਨ ਰੂਪ ਸਾਕਸ਼ੀ ਮੇ ਜਹਿ ਬਾਹਰ ਅੰਤਰ ਵਿਭਾਗ ਨਹੀਂ ਹੈ। ਵਿਸ਼ਾ ਸ਼ਬਦ ਸਪਰਸ਼ ਆਦਿ ਵਿਸ਼ੇ ਬਾਹੀ ਦੇਸ਼ਸਥਾ ਸਰੀਰ ਸੇ ਬਾਹਰ ਦੇਸ਼ ਮੇ ਸਥਿਤ ਹੈ। ਦੇਹਸਯ ਅੰਤਃ ਔਰ ਸਰੀਰ ਕੇ ਭੀਤਰ ਅਹੰਕਾਰਕ੍ਰਿਤ ਅਹੰਕਾਰ ਸਥਿਤ ਹੈ। ਦੇਹ ਦੇ ਭੀਤਰ ਅਹੰਕਾਰ ਹੈ, ਉਹ ਵਿਸ਼ੇ ਜਿਹੜੇ ਆ ਦੇਹ ਤੋਂ ਬਾਹਰ ਹੈ, ਇਸ ਵਾਸਤੇ ਬਾਹਰ ਭੀਤਰ ਕਹਿ ਦਿੱਤਾ। ਬਸ ਕਰੇ ਜੀ, ਠੀਕ ਹੈ ਜੀ।